ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ,
ਵਾਹਿਗੁਰੂ 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 ਲੋਕੀ ਕਹਿੰਦੇ ਨੇ ਦਰਵੇਸ਼ ਭੇਖ ਵੇਖ ਕੇ ਔਗਣਾ ਦਾ ਮੈਂ ਭਰਿਆ, ਕਹਿੰਦੇ ਨੇ ਦਰਵੇਸ਼ ਭੇਖ ਵੇਖ ਕੇ ਔਗਣਾ ਦਾ ਮੈਂ ਭਰਿਆ, ਕਹਿੰਦੇ ਨੇ ਦਰਵੇਸ਼ ਭੇਖ ਵੇਖ ਕੇ ਔਗਣਾ ਦਾ ਮੈਂ ਭਰਿਆ, ਕਹਿੰਦੇ ਨੇ ਦਰਵੇਸ਼ ਭੇਖ ਵੇਖ ਕੇ ਔਗਣਾ ਦਾ ਮੈਂ ਮੇਰੇ ਪਿਆਰੇ ਔਗਣਾ ਦਾ ਮੈਂ ਭਰਿਆ,
ਮੈਂ
ਲੋਕੀ ਕਹਿੰਦੇ ਨੇ ਦਰਵੇਸ਼ ਵੇਖ ਵੇਖ ਕੇ ਔਗਣਾ ਦਾ ਮੈਂ ਭਰਿਆ ਕਹਿੰਦੇ ਨੇ ਦਰਵੇਸ਼ ਵੇਖ ਵੇਖ ਕੇ ਔਗਣਾ ਦਾ ਮੈਂ ਭਰਿਆ ਬੁਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼ ਨਹੀਂ ਭਰਿਆ ਮੈਂ ਫਿਰ ਦੋ ਦੁੱਖ ਹੈ ਉਜਲ ਕਰਤੇ ਹਮ ਨਿਰਗੁਣ ਤੂੰ ਦਾਸ ਹਮ ਮੂਰਖ ਤੁਮ ਚਤੁਰ ਸਿਆਣ ਤੂੰ ਸਰਬ ਕਲਾ ਦਾ ਗਿਆਤਾ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡ ਤੂੰ ਕੋਠਾ ਗੁਰਦੇਸਾ ਸਭ ਸਾਜੇ ਸਾਜ ਨਵਾਜੇ ਜੀਉ ਪਿੰਡ ਦੇ ਨਿਰਗੁਣਿਆ ਰੇ ਗੁਣੀ ਕੋਈ ਗਾਲ ਦਿਓ ਮਿਹਰਵਾਨਾ ਤੁਮ ਕਰੋ ਭਲਾ ਹਮ ਭਲੋ ਨਜਨ ਤੁਮ ਸਦਾ ਸਦਾ ਦਇਆ ਤੁਮ ਸੁਖਦਾਈ ਪੁਰਖ ਪ੍ਰਦਾਤ ਰੱਖੋ ਆਪਣੇ ਬਾਲਾ ਭਲਾ ਹਮ ਭਲੋ ਨਜਨ ਤੁਮ ਸਦਾ ਸਦਾ ਦਇਆਲਾ ਤੂੰ ਸੁਖਦਾਈ ਪੁਰਖ ਪ੍ਰਦਾ ਰੱਖੋ ਆਪਣੇ ਬਾਲਾ ਤੁਮ ਨਿਦਾਨ ਟਲ ਸੁਲਤਾਨ ਜੀ ਜੰਤ ਸਮਝਾਏ ਕਹੋ ਨਾਨਕ ਹਮ ਹੈ ਦਰਸ਼ਨ ਕਰ ਕੇ ਪਾਛੈ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਸਮਾਈ ਭਾਈ ਗੁਰੂ ਸ਼ਬਦ ਨਾਲ ਜੁੜਦੇ ਹੋਏ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤ ਸੰਗਤ ਸਿਰਸਲਾ ਦੀਆਂ ਘੜੀਆਂ ਪ੍ਰਾਪਤ ਹੋਈਆਂ। ਪੂਰਾ ਪੂਰਾ ਲਾਭ ਉਠਾਉਣ ਵਾਸਤੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੋ ਤਾਂ ਕਿ ਸਮੇਂ ਅਤੇ ਸਵਾਸਾਂ ਨੂੰ ਸਫਲ ਕਰ ਸਕੀਏ। ਦਸ ਤੋਂ ਪਹਿਲਾਂ ਆਪ ਜੀ ਇੱਥੋਂ ਦੇ ਹਜ਼ੂਰੀ ਰਾਗੀ ਭਾਈ ਗੁਰਮੁਖ ਸਿੰਘ ਜੀ ਪਾਸੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰ ਰਹੇ ਸੀ। ਆਓ ਬਾਕੀ ਸਮੇਂ ਨੂੰ ਵੀ ਸਫਲ ਕਰਦਿਆਂ ਹੋਇਆਂ ਸਭ ਨੇ ਨੇਤਰਾਂ ਨਾਲ ਗੁਰੂ ਸਰੂਪ ਦੇ ਦਰਸ਼ਨ ਕਰਨੇ ਨੇ, ਕੰਨਾਂ ਨਾਲ ਗੁਰਬਾਣੀ ਸ਼ਬਦ ਸਰਵਣ ਕਰਨਾ, ਜੇਬਾਂ ਦੇ ਨਾਲ ਸ਼ਬਦ 'ਚ ਬੋਲਣਾ, ਕੋਈ ਵੀ ਰਸਨਾ ਖਾਲੀ ਨਾ ਰਹੇ। ਇਹ ਸਾਡੀ ਰਸਨਾ, ਇਹ ਜ਼ਬਾਨ ਜਿਹੜੀ ਹਰ ਚੀਜ਼ ਨੂੰ ਜੂਠਿਆਂ ਕਰਦੀ ਹੈ, ਕੋਈ ਵੀ ਵਸਤੂ ਇਹਦੇ ਨਾਲ ਲੱਗ ਜਾਵੇ ਉਹ ਜੂਠੀ ਹੋ ਜਾਂਦੀ ਹੈ। ਪਰ ਜਦੋਂ ਇਸ ਰਸਨਾ ਦੇ ਨਾਲ ਆਪਾਂ ਉਸ ਮਾਲਕ ਦੀ ਸਿਰ ਸਲਾਹ ਕਰਾਂਗੇ, ਬਾਣੀ ਪੜ੍ਹਾਂਗੇ, ਸਾਹਿਬ ਕਹਿੰਦੇ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਉਹ ਨਾਮ ਉਹ ਬਾਣੀ ਇਸ ਰਸਨਾ ਦੀ ਜੂਠ ਉਤਾਰ ਦਿੰਦੀ ਹੈ, ਇਹ ਰਸਨਾ ਪਵਿੱਤਰ ਹੋ ਜਾਂਦੀ ਹੈ। ਇਸ ਕਰਕੇ ਇਸ ਰਸਨਾ ਨੂੰ ਵੀ ਪਵਿੱਤਰ ਕਰਨਾ ਤਾਂ ਕਿ ਪੂਰਾ ਪੂਰਾ ਲਾਭ ਆਪਾਂ ਪ੍ਰਾਪਤ ਕਰ ਸਕੀਏ। ਇੱਕ ਨਾਨੂੰ ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ,
ਨਾਨੂੰ ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ।
ਇੱਕ ਨਾਨੂੰ ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ,
ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ।
ਇੱਕ ਫਿਰਦੇ ਬੇਪਰਵਾਹ ਇੱਕ ਨਾਨੂੰ ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ,
ਫਿਰਦੇ ਬੇਪਰਵਾਹ ਇੱਕ ਨਾਨੂੰ ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ।
ਫਿਰ ਬੇਪਰਵਾਹ ਇੱਕ ਨਾਨੂੰ ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ
ਹੈ, ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ।
ਫਿਰ ਬੇਪਰਵਾਹ ਇੱਕ ਨਾਨੂੰ ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ,
ਪਰਵਾਹ ਇੱਕ ਨਾਨੂੰ ਸੋਝੀ ਆ ਗਈ ਹੈ, ਇੱਕ ਨਾਨੂੰ ਸੋਝੀ ਆ ਗਈ ਹੈ।
ਰੀਦਾ ਮੌਤਾ ਦਾ ਬੰਨਾ ਏਵੈ ਦਿਸੈ, ਜਿਉਂ ਦਰੀ ਆਵੈ ਟਾਹ, ਅੱਗੇ ਦੋਜਗ ਤਪਿਆ ਸੁਣੀਏ ਹੂਰ ਪਵੈ ਕਹਾ, ਇਕਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਵੇ ਪਰਵਾਹ। ਇਹ ਸੰਸਾਰ ਹੈ। ਇਸ ਸੰਸਾਰ ਦੇ ਵਿੱਚ ਇੱਕ ਉਹ ਹਨ ਜਿਹੜੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ, ਭੰਗ ਦੇ ਪਹਾੜੇ ਗਵਾ ਰਹੇ ਨੇ। ਇੱਕ ਉਹ ਜਿਨ੍ਹਾਂ ਨੂੰ ਸੋਝੀ ਆ ਗਈ, ਜੀਵਨ ਲੇਖੇ ਵਿੱਚ ਲਾਉਂਦੇ, ਜਿਹੜੇ ਬੇਪਰਵਾਹੀ ਦੇ ਵਿੱਚ ਜੀਵਨ ਨੂੰ ਬਰਬਾਦ ਕਰ ਰਹੇ ਨੇ। ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਨੂੰ ਤਰਕਾਰ, ਤ੍ਰਿਕ ਤ੍ਰਿਕ ਖਾਇਆ, ਤ੍ਰਿਕ ਤ੍ਰਿਕ ਸੋਇਆ, ਤ੍ਰਿਕ ਤ੍ਰਿਕ ਕਾਪੜ ਅੰਗ ਚੜਾਇਆ, ਤ੍ਰਿਕ ਸਰੀਰ ਕਟੰਬ ਸਹਿ ਸਿਉ ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਹੱਥ ਨਾ ਆਵੇ ਐਲਾ ਜਨਮ ਗਵਾਇਆ, ਖਾਂਦਿਆਂ ਖਾਂਦਿਆਂ ਮੋਹ ਕਠਾ ਪੈ ਨੰਦਿਆਂ ਸਭ ਅੰਗ, ਨਾਨਕ ਤ੍ਰਿਕ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਉਹਨਾਂ ਵਾਸਤੇ ਤਾਂ ਐਸੇ ਬਚਨ ਆਉਂਦੇ ਨੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ,
ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ।
ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ,
ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ।
ਨਾਮ ਨਹੀਂ ਜਪਦੇ ਜਿਹੜੇ, ਨਾਮ ਨਹੀਂ ਜਪਦੇ ਜਿਹੜੇ,
ਨਾਮ ਨਹੀਂ ਜਪਦੇ ਜਿਹੜੇ, ਨਾਮ ਨਹੀਂ ਜਪਦੇ ਜਿਹੜੇ।
ਨਾਮ ਨਹੀਂ ਜਪਦੇ ਜਿਹੜੇ, ਨਾਮ ਨਹੀਂ ਜਪਦੇ ਜਿਹੜੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ, ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ ਜਿਹੜੇ, ਜਿਨੀ ਐਸਾ ਹਰ ਨਾਮ ਨਚੇਤੇ ਹੋ, ਕਾਹ ਜਗ ਆਏ ਰਾਮ ਰਾਜੇ, ਮਾਨਸ ਜਨਮੰਦ ਮਨ ਜਿਨੀਆਂ ਸਾਰ ਨਾਮ ਨਚੇਤੇ ਹੋ, ਕਾਹ ਜਗ ਆਏ ਰਾਮ ਰਾਜੇ, ਮਾਨਸ ਜਨਮ ਰਾਮ ਹੈ, ਮਾਨਸ ਜਨਮ ਰਾਮ ਹੈ, ना मेरा बिरखा सब जाए। गुरुवत हर नानक की जय हो। हर नाम नबी देव अगर भुख क्या खाए मन मुखानो फिर जन्म है नानक हर पाए हर नाम नबी देव। जिन्नी ऐसा हर नाम ना चेते हो से काहे जग आए राम राजे। जिन्नी ऐसा हर नाम ना चेते हो, जद आपां बार बार ये बचन पढ़ांगे ऐसा नाम ऐसा नाम, इहदे विचों अपने आप विचार आएगी कैसा नाम, वो केड़ा नाम है जिदे बारे गुरु सच्चे पातशाह सानू बार बार कहंदे। ओ नाम जिसने हर थां इहदे सहाई होना है। सुखनी साहब दे अंदर दूसरी अष्टपद दे अंदर बचन आउंदा है, जह मात पिता सुत मीत न पाई मन ऊहां नाम तेरे संग सहाई। जह महा भयां दूत जम दलै तै केवल नाम संग तेरा चले। ओ नाम जिथे किसे ने सहायता नहीं करनी उस नाम ने तेरी सहायता करनी है। तेरी नाम ने सहायता करनी औखी वेला औखी, नाम ने सहायता करनी औखी वेला औखी वेला,
सहायता करनी औखी वेला औखी वेला, तेरी नाम ने सहायता करनी औखी वेला औखी वेला।
तेरी नाम ने सहायता करनी औखी वेला औखी वेला, सहायता करनी औखी वेला औखी वेला,
सहायता करनी औखी वेला औखी वेला, तेरी नाम ने सहायता करनी औखी वेला औखी वेला।
सहायता करनी औखी वेला औखी वेला, नाम ने सहायता करनी औखी वेला औखी वेला,
नाम ने सहायता करनी औखी वेला औखी वेला, नाम ने सहायता करनी औखी वेला औखी वेला।
हर युग युग भगत पाया, हर युग युग भगत पाया, पैर रखदा आया राम राजे हर राजे। ਦੁੱਖ ਦੁੱਖ ਹਰ ਮਾਰਿਆ ਹਰ ਨਾਥ ਦੁੱਖ ਹਰ ਮਾਰਿਆ ਤਰਾਇਆ ਹੰਕਾਰੀਆਂ ਨਿੰਦਾ ਪਿੱਛਦੇ ਹੰਕਾਰੀਆਂ ਨਿੰਦਾ ਪਿੱਛਦੇ ਨਾਮ ਦੇ ਮੁਖ ਲਾਇਆ ਜਗ ਨਾਨਕ ਐਸਾ ਹਰ ਸੇਵਿਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਜਨ ਨਾਨਕ ਐਸਾ ਹਰ ਸੇਵਿਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਇ ਜਹ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜਿੱਥੇ ਕਿਸੇ ਨੇ ਸਹਾਇਤਾ ਨਹੀਂ ਕਰਨੀ ਉੱਥੇ ਨਾਮ ਸਹਾਈ ਹੈ ਉਹ ਨਾਮ ਪਿਆਰੇ ਉਹ ਜਿਸ ਨੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸਹਾਈ ਉਹ ਨਾਮ ਜਿਸ ਦੇ ਜਪਣ ਦੇ ਨਾਲ ਜਿਹੜਾ ਸਭ ਤੋਂ ਵੱਡਾ ਜਨਮ ਤੇ ਮਰਨ ਦਾ ਦੁੱਖ ਹੈ ਸੰਸਾ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਉਹ ਦੁੱਖ ਦੂਰ ਹੋ ਜਾਂਦਾ ਉਹ ਨਾਮ ਜਿਸ ਦੇ ਜਪਣ ਦੇ ਨਾਲ ਇਹਦੇ 84 ਦੇ ਸਾਰੇ ਗੇੜ ਕੱਟੇ ਜਾਂਦੇ ਹੈ ਇਹਨੂੰ ਧਰਮ ਰਾਜ ਦੇ ਨਹੀਂ ਜਾਣਾ ਪੈਂਦਾ ਇਹ ਕਿੱਥੋਂ ਦਾ ਵਾਸੀ ਹੁੰਦਾ ਸਤਿਗੁਰ ਛੇਤੀ ਰਤਿਆ ਦਰਗਹਿ ਪਾਈਐ ਠਾਉ ਤੇ ਮਾਰ ਕਹਿੰਦੇ ਜੇਕਰ ਫਿਰ ਇਹ ਉਹ ਨਾਮ ਨਹੀਂ ਜਪਦਾ ਜਿਨੀ ਐਸਾ ਹਰ ਨਾਮ ਨਾ ਚੇਤੇ ਐਸਾ ਨਾਮ ਕੈਸਾ ਨਾਮ ਜਿਹੜਾ ਨਾਮ ਹਰ ਥਾਂ ਸਹਾਈ ਹੈ ਜਿਸ ਨਾਮ ਨੇ ਦੀ ਹਰ ਥਾਂ ਸਹਾਇਤਾ ਕਰਨੀ ਹੈ ਜੇ ਉਹ ਨਾਮ ਨਹੀਂ ਜਪਦਾ ਉਹ ਨਾਮ ਜਿਹੜਾ ਸੰਸਾਰ ਦੇ ਅੰਦਰ ਅਮੋਲਕ ਹੈ ਜਿਸ ਨਾਮ ਦੇ ਤੁਲ ਕੋਈ ਹੋਰ ਵਸਤੂ ਨਹੀਂ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਉਹ ਨਾਮ ਨੂੰ ਜਿਸ ਨੇ ਨਹੀਂ ਜਪਿਆ ਹਿਰਦੇ ਵਿੱਚ ਨਹੀਂ ਵਸਾਇਆ ਤੇ ਮਰ ਕਹਿੰਦੇ ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗ ਆਏ ਰਾਮ ਰਾਜ ਉਹ ਸੰਸਾਰ ਤੇ ਕਿਉਂ ਆਏ ਦੇਖੋ ਮਰ ਕਹਿੰਦੇ ਉਹ ਨਾ ਆਉਂਦੇ ਚੰਗਾ ਸੀ ਉਹਨਾਂ ਵਾਸਤੇ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਨੇ ਜੇ ਕੁਲਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ਼ ਨਾ ਪਈ ਮਹਿਤਾਰੀ ਜੇ ਨਰ ਰਾਮ ਭਗਤ ਨਹਿ ਸਾਧੀ ਜਨਮਤ ਕਸ਼ਨਾ ਮੋ ਅਪਰਾਧੀ ਜੇ ਸੰਸਾਰ ਤੇ ਆ ਕੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਨੀ ਸੇਵਾ ਭਗਤੀ ਨਹੀਂ ਕਰਨੀ ਸਾਹਿਬ ਕਹਿੰਦੇ ਜਨਮ ਹੁੰਦਿਆਂ ਮੌਤ ਹੋ ਜਾਂਦੀ ਕਈਆਂ ਦਾ ਵਿਚਾਰ ਹੈ ਇੱਥੇ ਤੇ ਸਭ ਦਾ ਭਲਾ ਮੰਗਿਆ ਜਾਂਦਾ ਤੇ ਮਾਰ ਕਹਿੰਦੇ ਜਨਮਤ ਕਸ਼ਨਾ ਮੋ ਅਪਰਾਧੀ ਜੇ ਸੰਸਾਰ ਤੇ ਆ ਕੇ ਪਾਪਾਂ ਦੀਆਂ ਹੀ ਪੰਡਾਂ ਚੁੱਕਣੀਆਂ ਨੇ ਤਾਂ ਇਹਦੇ ਨਾਲੋਂ ਫਿਰ ਮੌਤ ਚੰਗੀ ਕਮ ਸੇ ਕਮ ਪਾਪਾਂ ਤੋਂ ਤਾਂ ਬਚ ਜਾਏਗਾ ਨਾ ਪਾਪਾਂ ਤੋਂ ਤਾਂ ਬਚ ਜਾਏਗਾ ਤਾਂ ਮਾਰੇ ਕਹਿੰਦੇ ਨੇ ਜਨਮਤ ਕਸ਼ਨਾ ਮੋਹ ਅਪਰਾਧੀ ਕਿਉਂਕਿ ਜਿਹੜਾ ਨਾਮ ਹੀਣਾ ਮਨੁੱਖ ਹੈ ਨਾ ਸਾਧ ਸੰਗਤ ਜੀ ਉਹ ਧਰਤੀ ਨੂੰ ਹੀ ਪਾ ਰਿਹਾ ਹੈ ਧਰਤੀ ਨੂੰ ਪਾਰੇ ਨੇ ਨਾਮ ਨਹੀਂ ਜਪਦੇ ਜਿਹੜੇ ਪਾਰੇ ਨੇ ਨਾਮ ਨਹੀਂ ਜਪਦੇ ਜਿਹੜੇ Yeah. ਧਰਤੀ ਨੂੰ ਮਾਰੇ ਨੇ ਨਾਮ ਨਹੀਂ ਜਪਦੇ ਜਿਹੜੇ ਧਰਤੀ ਨੂੰ ਮਾਰੇ ਨੇ ਨਾਮ ਨਹੀਂ ਜਪਦੇ ਜਿਹੜੇ
ਧਰਤੀ ਨੂੰ ਮਾਰੇ ਨੇ ਨਾਮ ਨਹੀਂ ਜਪਦੇ ਧਰਤੀ ਨੂੰ ਮਾਰੇ ਨੇ ਨਾਮ ਨਹੀਂ ਜਪਦੇ
ਨਾਮ ਨਹੀਂ ਜਪਦੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ
ਨਾਮ ਨਹੀਂ ਜਪਦੇ ਜਿਹੜੇ ਨਾਮ ਨਹੀਂ ਜਪਦੇ
ਨਾਮ ਨਹੀਂ ਜਪਦੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ
ਨਾਮ ਨਹੀਂ ਜਪਦੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ
ਧਰਤੀ ਨੂੰ ਪਾਰੇ ਨੇ ਨਾਮ ਨਹੀਂ ਜਪਦੇ ਧਰਤੀ ਨੂੰ ਪਾਰੇ ਨੇ ਨਾਮ ਨਹੀਂ ਜਪਦੇ ਜਿਹੜੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰੱਤੇ ਇਸ਼ਕ ਉਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਪੋਏ ਪਾਰ ਥੀਏ ਉਹ ਧਰਤੀ ਨੂੰ ਹੀ ਪਾਰੇ ਉਹਨਾਂ ਦੇ ਜੀਵਨ ਨੂੰ ਤਰਕਾਰ ਪੈਂਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਇੱਕ ਅੰਗ ਨੂੰ ਤਰਕਾਰ ਪਾਉਂਦੇ ਨੇ ਆਪ ਜੀ ਲਿਖਦੇ ਨੇ ਤ੍ਰਿਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ ਤਰਕਾਰ ਉਸ ਸਿਰ ਨੂੰ ਹੈ ਜਿਹੜਾ ਸਿਰ ਪਿਆਰੇ ਹੰਕਾਰ ਵਿੱਚ ਹੈ ਚੁੱਕਦਾ ਨਹੀਂ ਗੁਰੂ ਚਰਨਾਂ ਵਿੱਚ ਨਹੀਂ ਲੱਗਦਾ ਸਿਰ ਸੇਵਾ ਦੀ ਟੋਕਰੀ ਸਿਰ ਤੇ ਨਹੀਂ ਚੱਕਦਾ ਉਸ ਸਿਰ ਨੂੰ ਤਾਂ ਆਖਿਆ ਭਾਈ ਸਾਹਿਬ ਨੇ ਜਿਹੜਾ ਲੱਗੇ ਨਾ ਗੁਰਾਂ ਦੀ ਚਰਨੀ ਤ੍ਰਿਗ ਤੇਰਾ ਸਿਰ ਬੰਦਿਆ ਲੱਗੇ ਨਾ ਗੁਰਾਂ ਦੀ ਤ੍ਰਿਗ ਤੇਰਾ ਸਿਰ ਬੰਦਿਆ ਜਿਹੜਾ ਲੱਗੇ ਨਾ ਗੁਰਾਂ ਦੀ ਚਰਨੀ ਇੱਕ ਤੇਰਾ ਸਿਰ ਬੰਦਿਆ ਲੱਗੇ ਨਾ ਗੁਰਾਂ ਦੀ ਚਰਨੀ ਇੱਕ ਤੇਰਾ ਸਿਰ ਬੰਦਿਆ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਕਾਏ। ਜਿਹੜਾ ਸਿਰ ਮਾਲਕ ਅੱਗੇ ਨਹੀਂ ਨਾ ਝੁਕਦਾ, ਕਹਿੰਦੇ ਉਸ ਸਿਰ ਦਾ ਕੀ ਕਰਨਾ ਚਾਹੀਦਾ। ਬਾਬਾ ਫਰੀਦ ਜੀ ਕਹਿੰਦੇ ਨੇ, ਕੁੰਨੇ ਹੇਠ ਜਲਾਈ ਹੈ ਬਾਲਣ ਸੰਧੀ ਥਾਂ। ਕਹਿੰਦੇ ਉਹਨੂੰ ਵੱਢ ਕੇ ਚੁੱਲ੍ਹੇ ਵਿਚ ਰੱਖ ਦੋ, ਬਾਲਣ ਦਾ ਕੰਮ ਲੈ ਲਓ ਉਹਦੇ ਕੋਲ। ਆ ਬਚਨ ਉਸ ਸਿਰ ਬਾਰੇ, ਉਸ ਸਿਰ ਨੂੰ ਤਰਕਾਰਾਂ ਪਾਈਆਂ। ਭਗਤ ਕਬੀਰ ਜੀ ਤੁਰੇ ਜਾਂਦੇ ਅੱਗੇ, ਕੀ ਦੇਖਿਆ ਇੱਕ ਨੌਜਵਾਨ ਸ਼ੀਸ਼ੇ ਦੇ ਸਾਹਮਣੇ ਖੜਾ ਪੱਗ ਬੰਨ ਰਿਹਾ, ਢਾ ਲੈਂਦਾ ਬੰਨ ਲੈਂਦਾ, ਢਾ ਲੈਂਦਾ ਬੰਨ ਲੈਂਦਾ। ਭਗਤ ਕਬੀਰ ਜੀ ਕਾਫੀ ਦੇਰ ਬਾਅਦ ਵਾਪਸ ਆਏ, ਦੇਖਿਆ ਨੌਜਵਾਨ ਫੇਰ ਪੱਗ ਬੰਨ ਰਿਹਾ। ਆਪ ਜੀ ਉਹਦੇ ਕੋਲ ਖੜੇ ਹੋ ਗਏ, ਕਹਿੰਦੇ ਐ ਨੌਜਵਾਨ, ਠੀਕ ਹੈ ਪੱਗ ਬੰਨਣੀ ਚਾਹੀਦੀ ਹੈ, ਪਰ ਕਿੰਨਾ ਸਮਾਂ ਹੋ ਗਿਆ ਸੀ, ਕਿੰਨਾ ਕਾਰਜ ਕਰਕੇ ਵੀ ਆ ਗਏ, ਤੂੰ ਬਾਰ ਬਾਰ ਢਾਉਣਾ, ਬਾਰ ਬਾਰ ਬੰਨਣਾ, ਆਪਣੇ ਆਪ ਵੱਲ ਦੇਖਣਾ। ਤੈਨੂੰ ਮਾਲਕ ਨੇ ਅਮੋਲਕ ਜਨਮ ਦਿੱਤਾ, ਤੈਨੂੰ ਕਦੀ ਸਤਸੰਗ ਵਿਚ ਨਹੀਂ ਦੇਖਿਆ, ਕਦੀ ਸੇਵਾ ਕਰਦਿਆਂ ਨਹੀਂ ਦੇਖਿਆ, ਇਹ ਮੋਲਕ ਜਨਮ ਹੈ, ਇਸ ਨੂੰ ਭੰਗ ਦੇ ਪਾੜੇ ਨਾ ਗਵਾਸ਼, ਲੇਖੇ ਵਿਚ ਲਾ, ਇਹ ਨਾਮ ਤੋਂ ਬਗੈਰ ਤੇਰਾ ਜਨਮ ਕੌਡੀਆਂ ਤੋਂ ਵੀ ਸਸਤਾ ਜਾ ਰਿਹਾ ਹੈ। ਇਉਂ ਭਗਤ ਕਬੀਰ ਜੀ ਸਮਝਾਉਂਦੇ ਆ। ਹੀਰਾ ਜਨਮ ਅਮੋਲਕ ਤੇਰਾ, ਜਾਂਦਾ ਜੀ ਜਾਂਦਾ ਬੀਤਦਾ, 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 ਰਹਿਣ ਗਵਾਈ ਸੋਏ ਕੈ ਦਿਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਬੀਰ ਮਾਨਸ ਜਨਮ ਦਲੰਬ ਹੈ, ਹੋਏ ਨਾ ਵਾਰ ਹੈ ਬਾਰ, ਜਿਉਂ ਮਨ ਫਲ ਪਾਕੈ ਪੋਏ ਗਿਰੈ, ਬਹੁਤ ਨਾ ਲੱਗੈ ਡਾਰ। ਜਿਵੇਂ ਪੱਕਿਆ ਹੋਇਆ ਫਲ ਡਾਲੀ ਨਾਲ ਇੱਕ ਵਾਰ ਟੁੱਟ ਜਾਵੇ, ਦੁਬਾਰਾ ਨਹੀਂ ਜੁੜਿਆ ਕਰਦਾ, ਇਸ ਤਰ੍ਹਾਂ ਇਹ ਮੋਲਕ ਜਨਮ ਦੁਬਾਰਾ ਨਹੀਂ ਮਿਲਣਾ। ਕਿੰਨਾ ਅਮੋਲਕ ਹੈ, ਇੱਕ ਸਵਾਸ ਦੀ ਕੀਮਤ ਨਹੀਂ ਕੋਈ ਪਾ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਬਿਸ਼ੰਬਰਪੁਰ ਸਾਹਿਬ, ਜਿਸ ਦਾ ਨਾਂ ਅੱਜ ਕੱਲ੍ਹ ਪਟਨਾ ਸਾਹਿਬ, ਜਾ ਰਹੇ ਨੇ ਭਾਈ ਮਰਦਾਨਾ ਜੀ ਦੇ ਨਾਲ, ਬਚਨ ਹੋਰ ਨੇ। ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ ਇਹ ਸੰਸਾਰ ਨਾਮ ਕਿਉਂ ਨਹੀਂ ਜਪਦਾ? ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ, ਸੰਸਾਰ ਬੇਕਦਰਾ ਹੈ, ਕਦਰ ਨਹੀਂ ਸੰਸਾਰ ਨੂੰ, ਨਾਮ ਦੀ ਕਦਰ ਕਿਸੇ ਵਿਰਲੇ ਨੂੰ ਹੈ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜਿਨ੍ਹਾਂ ਨੂੰ ਕਦਰ ਹੈ, ਉਹ ਤੇ ਨਾਮ ਤੋਂ ਬਗੈਰ ਰਹਿ ਨਹੀਂ ਸਕਦੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਨਾਮ ਤੋਂ ਬਗੈਰ ਆਤਮਕ ਮੌਤ ਹੈ। ਪਰ ਸੰਸਾਰ ਨੂੰ ਨਾਮ ਦੀ ਕਦਰ ਨਹੀਂ। ਸੰਸਾਰ ਨੂੰ ਕਦਰ ਹੈ ਧਨ ਪਦਾਰਥਾਂ ਦੀ। ਧਨ ਪਦਾਰਥਾਂ ਵਾਸਤੇ ਤੁਸੀਂ ਦੇਖੋ ਦਿਨ ਰਾਤ ਦੌੜਿਆ ਫਿਰਦਾ, ਦਿਨ ਰਾਤ ਮਸ਼ੀਨ ਬਣਿਆ ਹੋਇਆ। ਕਦਰ ਹੈ ਨਾ, ਕਿਸਾਨ ਕੋਲ ਜ਼ਮੀਨ ਹੈ ਉਹਨੂੰ ਕਦਰ ਹੈ, ਹਰ ਵੇਲੇ ਕਿਤੇ ਮੇਰੀ ਫਸਲ ਲੇਟ ਨਾ ਹੋ ਜਾਵੇ ਦੌੜਿਆ ਫਿਰਦਾ। ਦੁਕਾਨਦਾਰ ਹੈ ਉਹਨੂੰ ਆਪਣੇ ਸੌਦੇ ਦੀ ਕਦਰ ਹੈ, ਸਮੇਂ ਨਾਲ ਜਾਂਦਾ ਕਿਤੇ ਗਾਹਕ ਨਾ ਮੁੜ ਜਾਵੇ। ਸਰਵਿਸਮੈਨ ਨੂੰ ਆਪਣੀ ਡਿਊਟੀ ਦੀ ਕਦਰ ਹੈ, ਮੇਰੀ ਪ੍ਰਮੋਸ਼ਨ ਹੋਏਗੀ, ਮੈਨੂੰ ਫੰਡ ਮਿਲਣੇ, ਆ ਹੈ ਕਿਤੇ ਐਸਾ ਨਾ ਹੋਵੇ ਮੇਰੀ ਸਰਵਿਸ ਖਤਮ ਹੋ ਜਾਵੇ। ਬਿਜ਼ਨਸਮੈਨ ਹੈ ਉਹ ਦਿਨ ਰਾਤ ਦੌੜਿਆ ਫਿਰਦਾ, ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾਂਦਾ ਕਾਹਦੇ ਵਾਸਤੇ। ਪਿਆਰੇ ਉਹ ਧਨ ਪਦਾਰਥਾਂ ਦੀ ਕਦਰ ਹੈ, ਸੋਚਦਾ ਸ਼ਾਇਦ ਇਹ ਮੈਨੂੰ ਵਸਤੂ ਪ੍ਰਾਪਤ, ਇਹ ਮੈਨੂੰ ਚੀਜ਼ਾਂ ਮਿਲ ਜਾਣਗੀਆਂ, ਇਹ ਧਨ ਪਦਾਰਥ ਮਿਲ ਜਾਣਗੇ, ਮੈਂ ਬੜਾ ਸੁਖੀ ਹੋ ਜਾਵਾਂ। ਲੱਭ ਦਾ ਤੇ ਸੁਖ ਹੈ ਪਰ ਲੱਭ ਦਾ ਧਨ ਪਦਾਰਥਾਂ ਵਿੱਚੋਂ ਹੈ। ਦੇਖੋ ਧਨ ਪਦਾਰਥਾਂ ਵਿੱਚੋਂ ਸੁਖ ਮਿਲਦਾ ਨਹੀਂ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਾਨਿਸ਼ੇ ਸੁਖਮਾਨ ਦਾ ਕਿਸ਼ਨਾਹੇ ਵਸੂਰੇ, ਸੋ ਪ੍ਰਭ ਚਿੱਤ ਨਾ ਆਵੇ ਵਿਸ਼ਤਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਸੁਖ ਹੈ ਨਾਮ ਵਿੱਚ ਤੇ ਨਾਮ ਦੀ ਬਖਸ਼ਿਸ਼ ਨਾਲ ਹੀ, ਜਦੋਂ ਨਾਮ ਦਾ ਹਿਰਦੇ ਚ ਨਿਵਾਸ ਹੋਏਗਾ ਮਨ ਸ਼ਾਂਤ ਹੋਏਗਾ। ਜਿੰਨਾ ਚਿਰ ਮਨ ਸ਼ਾਂਤ ਨਹੀਂ ਹੁੰਦਾ ਸੁਖੀ ਨਹੀਂ। ਮਨ ਸ਼ਾਂਤ ਹੋਣਾ ਨਾਮ ਨਾਲ। ਸਭ ਤੋਂ ਵੱਡਾ ਸੁਖ ਹੈ ਮਨ ਦੀ ਸ਼ਾਂਤੀ। ਹੁਣ ਇਹ ਚਾਹੁੰਦਾ ਧਨ ਪਦਾਰਥਾਂ ਨਾਲ ਮਨ ਦੀ ਸ਼ਾਂਤੀ, ਮਨ ਸ਼ਾਂਤ ਹੋਣਾ ਨਾਮ ਨਾਲ। ਧਨ ਪਦਾਰਥਾਂ ਨਾਲ ਤੇ ਮਨ ਸ਼ਾਂਤ ਨਹੀਂ, ਅਸ਼ਾਂਤ ਭਾਵ ਮਨ ਦੀ ਕਲਪਨਾ ਹੋਰ ਵਧੇਗੀ। ਸਾਸ ਜਿਉਂ ਭਾਵ ਈਦ ਨਹੀਂ ਤਰਾਪੈ ਬਿਨ ਹਰ ਕਹਾ ਕਾਈ, ਸ਼ੈਸ ਖਟੇ ਲਾ ਕੋਠ ਤਾਵੈ, ਤ੍ਰਿਪਤ ਨਾਵੈ ਮਾਇਆ ਪਾਸ਼ੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹ ਤ੍ਰਿਪਤਾਵੈ ਖਪ ਖਪ ਮਰੈ। ਵੇਖੋ ਖਪ ਖਪ ਮਰੈ, ਸਾਰੀ ਜ਼ਿੰਦਗੀ ਖਪਦਾ ਹੀ ਰਹਿੰਦਾ। ਖਪਣ ਦਾ ਮਤਲਬ ਪਤਾ ਕੀ ਹੈ, ਪੱਲੇ ਨਹੀਂ ਕੁਛ ਪੈਂਦਾ। ਪਿਆਰ ਕੀ ਨਾਲ ਲੈ ਕੇ ਜਾਂਦਾ, ਨਾਗੇ ਆਮ ਨਾਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ, ਖਾਲੀ ਹੱਥ ਝਾੜ ਕੇ ਸੰਸਾਰ ਤੋਂ ਜਾਂਦਾ। ਮਰਗ ਦੇ ਖਪ ਖਪ ਕੇ ਮਰ ਰਿਹਾ, ਪੱਲੇ ਨਹੀਂ ਕੁਛ ਪੈ ਰਿਹਾ ਇਸ ਦੇ। ਇਹ ਧਨ ਪਦਾਰਥਾਂ ਦੀ ਕਦਰ ਦੌੜਿਆ ਫਿਰਦਾ ਉਹਨਾਂ ਹੋਰ ਦੁਖੀ ਹੋ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਸੰਸਾਰ ਬੇਕਦਰਾ ਹੈ। ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਚੰਗੀ ਤਰ੍ਹਾਂ ਸਮਝਾ ਦਿਆ ਕਰੋ, ਇਹ ਸੰਸਾਰ ਇਹ ਜੀਵ ਨਾਮ ਜਪ ਲੈਣ। ਜਦ ਬਾਰ ਬਾਰ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਾ ਆ ਤੈਨੂੰ ਪ੍ਰੈਕਟੀਕਲ ਕਰਕੇ ਸਮਝਾਉਂਦੇ। ਉਸ ਵੇਲੇ ਗੁਰੂ ਬਾਬਾ ਜੀ ਨੇ ਆਪਣੇ ਚਰਨ ਦਾ ਅੰਗੂਠਾ ਛੁਹਾਇਆ, ਇੱਕ ਲਾਲ ਨਿਕਲਿਆ, ਵਿਸ਼ੰਬਰਪੁਰ ਦੇ ਬਾਹਰਲੇ ਪਾਸੇ ਆਸਣ ਲਾਏ, ਭਾਈ ਮਰਦਾਨਾ ਜੀ ਨੂੰ ਲਾਲ ਦਿੱਤਾ, ਲੈ ਦੀ ਕੀਮਤ ਪਵਾ ਕੇ ਲਿਆ, ਐਵੇਂ ਨਾ ਦੇ ਆਈ। ਭਾਈ ਮਰਦਾਨਾ ਜੀ ਕਈ ਘੰਟੇ ਸ਼ਹਿਰ ਦੇ ਅੰਦਰ ਘੁੰਮਦੇ ਰਹੇ, ਬੜੀ ਦੇਰ ਬਾਅਦ ਆਏ, 100 ਰੁਪਿਆ ਤੇ ਲਾਲ ਲਿਆਂਦਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਿਆਂ ਤੂੰ 100 ਰੁਪਿਆ ਵੀ ਲੈ ਆਇਆ, ਲਾਲ ਵੀ ਲੈ ਆਇਆ, ਇੰਨਾ ਸਮਾਂ ਕਿਉਂ ਲੱਗਿਆ? ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ, ਸਬਜ਼ੀ ਫਰੋਜ਼ ਨੇ 2 ਮੂਲੀਆਂ ਕੀਮਤ ਪਾਈ, ਹਲਵਾਈ ਨੇ 1.25 ਸਿਰ ਮਠਿਆਈ, ਬਜਾਜ ਨੇ 2 ਗਜ ਕੱਪੜਾ। ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਨੂੰ ਸਮਝਾ ਦੇਣਾ ਸੀ ਲਾਲ ਕੀਮਤੀ ਹੈ, ਮਹਾਰਾਜ ਉਹ ਨਹੀਂ ਸਮਝਦੇ, ਉਹ ਤੇ ਵੱਟਾ ਸਮਝਦੇ ਰਹੇ। ਫਿਰ 10 ਮਰਦਾਨਾ ਅੱਗੇ ਸੱਚੇ ਪਾਤਸ਼ਾਹ ਮੈਂ ਸਾਸ ਰਹਿ ਜੋਹਰੀ ਦੇ ਕੋਲ ਗਿਆ, ਉਹਨੇ 100 ਰੁਪਇਆ ਦਰਸ਼ਨੀ ਭੇਟਾ ਰੱਖੀ ਹੈ। ਉਹਨੇ ਕਿਹਾ ਮੈਂ ਕੀਮਤ ਨਹੀਂ ਪਾ ਸਕਦਾ, ਕੀਮਤ ਅਸੀਂ ਸਾਰੇ ਜੋਹਰੀ ਇਕੱਠੇ ਹੋ ਕੇ ਪਾ ਸਕਦੇ। ਇਹ ਜਿਹੜਾ ਲਾਲ ਹੈ, ਸਾਡੇ ਬਜ਼ੁਰਗਾਂ ਨੇ ਦੱਸਿਆ ਕਿ ਦੁਨੀਆਂ ਅੰਦਰ ਐਸਾ ਵੀ ਲਾਲ ਹੈ ਜੇ ਤੁਹਾਡੇ ਕੋਲ ਆਵੇ ਘੱਟੋ ਘੱਟ 100 ਰੁਪਏ ਦਰਸ਼ਨੀ ਭੇਟਾ ਰੱਖੇ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੇਖ ਮਰਦਾਨਾ, ਜਿਵੇਂ ਲਾਲ ਦੀ ਕਦਰ ਜੋਹਰੀ ਨੂੰ ਹੈ, ਇਸੇ ਤਰ੍ਹਾਂ ਨਾਮ ਦੀ ਕਦਰ ਜਿਹੜੀ ਹੈ ਉਹ ਪਰਮੇਸ਼ਰ ਦੇ ਪਿਆਰਿਆਂ ਨੂੰ ਹੈ। ਸਾਸ ਰਾਏ ਭੋਜਨ ਲੈ ਕੇ ਨਾਲ ਦਰੱਕੇ ਨੂੰ ਲੈ ਕੇ ਗੁਰੂ ਚਰਨਾਂ ਵਿੱਚ ਆਉਂਦਾ, ਸੇਵਾ ਕੀਤੀ, ਲੰਗਰ ਛਕਾਇਆ, ਬੇਨਤੀ ਕੀਤੀ ਸੱਚੇ ਪਾਤਸ਼ਾਹ, ਭਾਈ ਮਰਦਾਨਾ ਜੀ ਦੇ ਹੱਥ ਜਿਹੜਾ ਲਾਲ ਆਪ ਜੀ ਨੇ ਭੇਜਿਆ ਉਹ ਤਾਂ ਬਹੁਤ ਕੀਮਤੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਸਾਲ ਸਰਾਏ ਤੇਰੇ ਘਰ ਵਿੱਚ ਲਾਲ ਨੇ ਪਰ ਤੈਨੂੰ ਖਬਰ ਨਹੀਂ। ਇਹਦਾ ਖਿਆਲ ਗਿਆ ਘਰ ਵਿੱਚ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਜਿਹੜਾ ਘਰ ਇੱਟਾਂ ਤੇ ਚੂਨੇ ਦਾ ਬਣਿਆ ਹੋਇਆ ਉਹ ਘਰ ਨਹੀਂ, ਸਰੀਰ ਰੂਪੀ ਘਰ ਦੇ ਅੰਦਰ ਸਵਾਸਾਂ ਰੂਪੀ ਲਾਲ ਨੇ। ਸਾਰੀ ਦੁਨੀਆਂ ਦੇ ਹੀਰੇ ਲਾਲ ਧਨ ਇਕੱਠਾ ਕਰਕੇ ਦੇ ਦਿਓ, ਇੱਕ ਸਵਾਸ ਨਹੀਂ ਮਿਲਦਾ। ਇੱਕ ਸਵਾਸ ਆਪ ਹੀ ਵਿਚਾਰ ਕਰੀਏ ਵੀ ਇਹ ਕਿੰਨੀ ਕਿੰਨੇ ਕੀਮਤੀ ਸਵਾਸ ਨੇ। ਇੱਕ ਸਵਾਸ ਦੀ ਕੋਈ ਕੀਮਤ ਨਹੀਂ ਦੇ ਸਕਦਾ। ਸਿਕੰਦਰ ਬਾਦਸ਼ਾਹ ਸਾਰਾ ਰਾਜ ਕਹਿਣ ਲੱਗਾ ਮੈਂ ਦੇ ਕੇ ਉਹਦੀ ਚਾਕਰੀ ਕਰਾਂਗਾ ਜਿਹੜਾ ਮੇਰੀ ਉਮਰ ਵਧਾ ਦੇ, ਮੈਨੂੰ ਸਵਾਸ ਦੇ ਦੇਵੇ। ਮੀਰਾਂ ਵਜ਼ੀਰਾਂ ਨੇ, ਹਕੀਮਾਂ ਵੈਦਾਂ ਨੇ, ਅਹਿਲਕਾਰਾਂ ਨੇ ਕਿਹਾ ਰਾਜਨ ਤੂੰ ਸਾਰੀ ਦੁਨੀਆਂ ਦਾ ਰਾਜ ਭਾਗ ਦੇ ਦੇਵੇ, ਇੱਕ ਸਵਾਸ ਨਹੀਂ ਮਿਲ ਸਕਦਾ। ਕਿਉਂਕਿ ਇਹ ਦੇਣ ਮਨੁੱਖ ਦੀ ਨਹੀਂ, ਇਹ ਪਰਮੇਸ਼ਰ ਦੀ ਦੇਣ ਹੈ। ਉਸ ਵੇਲੇ ਬੜਾ ਰੋਇਆ, ਜੇ ਮੈਨੂੰ ਪਤਾ ਹੁੰਦਾ ਸਵਾਸ ਇੰਨੇ ਕੀਮਤੀ ਨੇ ਤੇ ਮੈਂ ਇਹਨਾਂ ਲੇਖੇ ਚ ਲਾਉਂਦਾ, ਆਪ ਨਾ ਕਰਦਾ। ਅੱਜ ਗੁਰੂ ਨਾਨਕ ਸਾਹਿਬ ਕਹਿੰਦੇ ਸਾਲ ਸਰਾਏ ਇੱਕ ਇੱਕ ਸਵਾਸ ਅਮੋਲਕ ਲਾਲ ਹੈ। ਜੇ ਇੱਕ ਸਵਾਸ ਨਾਲ ਵੀ ਮਨ ਚ ਇਕਾਗਰ ਕਰਕੇ ਕੋਈ ਨਾਮ ਜਪ ਲੇ ਉਹਦੀ ਕੀਮਤ ਨਹੀਂ ਕੋਈ ਪਾ ਸਕਦਾ। ਅੱਜ ਭਗਤ ਕਬੀਰ ਜੀ ਉਸ ਨੌਜਵਾਨ ਨੂੰ ਸਮਝਾਉਂਦੇ ਨੇ ਇਹ ਅਮੋਲਕ ਜਨਮ ਹੈ, ਹੀਰਾ ਜਨਮ ਹੈ, ਇੱਕ ਇੱਕ ਸਵਾਸ ਕੀਮਤੀ ਹੈ, ਪਿਆਰਿਆ ਲੇਖੇ ਵਿੱਚ ਲਾ ਲਿਆ। ਚਾਹੀਦਾ ਸੀ ਕਿ ਉਹ ਨੌਜਵਾਨ ਸਮਝ ਜਾਂਦਾ ਪਰ ਨਹੀਂ ਸਮਝਿਆ ਸਾਧ ਸਿੰਘ ਜੀ, ਕਿਉਂਕਿ ਬੇਕਦਰਾ ਹੈ ਨਾ। ਤਾਂ ਹੀ ਮਾਰ ਕਹਿੰਦੇ ਵਿਣ ਗਾਹ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਬਕਾਏ। ਗਾਹਕ ਤੋਂ ਬਗੈਰ ਸਾਧ ਸਿੰਘ ਜੀ ਕੀਮਤ ਨਹੀਂ ਪਿਆ ਕਰਦੀ, ਕਦਰ ਨਹੀਂ ਪੈਂਦੀ। ਕਿਸੇ ਅਣਜਾਣ ਨੂੰ ਲਾਲ ਮਿਲ ਗਿਆ, ਉਸਨੇ ਕੀ ਕੀਤਾ, ਉਹ ਗਧੇ ਦੇ ਗਲ ਪਾ ਦਿੱਤਾ ਵੀ ਇਹ ਤੇ ਮਣਕਾ ਹੀ ਹੈ, ਚੱਲ ਸੋਹਣਾ ਲੱਗੇਗਾ। ਜਦੋਂ ਕਿਸੇ ਪਾਰਖੂ ਅੱਖ ਨੇ ਦੇਖਿਆ, ਜੌਹਰੀ ਨੇ ਦੇਖਿਆ ਵੀ ਆਹ ਗਧੇ ਦੇ ਗਲ ਪਾਇਆ ਹੋਇਆ, ਫਿਰ ਪਤਾ ਲੱਗਾ। ਕੋਈ ਰਾਜਾ ਜੰਗਲ ਵਿੱਚ ਜਾਂਦਾ ਹੈ, ਪਿਆਸ ਲੱਗਦੀ, ਪਾਣੀ ਨਹੀਂ ਮਿਲਦਾ, ਸੋਚਦਾ ਜਿਹੜਾ ਮੈਨੂੰ ਪਾਣੀ ਦੇ ਦੇਗਾ, ਜੋ ਮੰਗੇਗਾ ਮੈਂ ਦੇ ਦਿਆਂਗਾ। ਚੱਲਦਿਆਂ ਚੱਲਦਿਆਂ ਕੀ ਦੇਖਿਆ, ਇੱਕ ਲੱਕੜਹਾਰਾ ਲੱਕੜਾਂ ਕੱਟ ਕੇ ਕੋਲੇ ਬਣਾਉਂਦਾ ਹੈ, ਉਹਦੇ ਕੋਲ ਮਸ਼ਕ ਹੈ, ਪਾਣੀ ਹੈ। ਉਹਨੇ ਦੋ ਘੁੱਟ ਪਾਣੀ ਬਾਦਸ਼ਾਹ ਨੂੰ ਦਿੱਤਾ, ਬਾਦਸ਼ਾਹ ਬੜਾ ਪ੍ਰਸੰਨ ਹੋਇਆ, ਮੇਰੇ ਪ੍ਰਾਣ ਬੱਚੇ ਸ਼ੁਕਰ ਹੈ। ਕਹਿਣ ਲੱਗਾ ਮੇਰੇ ਦਰਬਾਰ ਵਿੱਚ ਆਈ, ਇਹਦੀ ਕੀਮਤ ਮੈਂ ਤੈਨੂੰ ਜ਼ਰੂਰ ਦਿਆਂਗਾ, ਤੂੰ ਮੇਰੇ ਪ੍ਰਾਣ ਬਚਾਏਗਾ। ਇਹ ਲੱਕੜਹਾਰਾ ਦਰਬਾਰ ਵਿੱਚ ਗਿਆ, ਰਾਜੇ ਨੇ ਵਿਚਾਰ ਕੀਤੀ ਭਈ ਇਹਨੇ ਮੇਰੀ ਜਾਨ ਬਚਾਈ ਹੈ ਤੇ ਮੈਂ ਇਹਨੂੰ ਉਹ ਚੀਜ਼ ਦਿਆਂ ਜਿਹਦੇ ਨਾਲ ਇਹਦਾ ਪਰਿਵਾਰ ਸੁਖੀ ਹੋਵੇ। ਚੰਦਨ ਦਾ ਬਾਗ ਸੀ, ਉਹ ਦੇ ਦਿੱਤਾ, ਆ ਤੇਰਾ ਹੈ ਬਾਗ, ਤੂੰ ਇਸਦਾ ਮਾਲਕ ਹੈ। ਘਰ ਚੁੱਪ ਕਰਕੇ ਆ ਕੇ ਬਹਿ ਗਿਆ, ਘਰ ਆਇਆ ਚੁੱਪ ਕਰਕੇ ਬਹਿ ਗਿਆ। ਘਰਵਾਲੀ ਕਹਿਣ ਲੱਗੀ ਤੁਸੀਂ ਰਾਜੇ ਦੇ ਗਏ ਸੀ, ਚੁੱਪ ਕਰਕੇ ਬਹਿ ਗਏ। ਕਹਿਣ ਲੱਗਾ ਸਾਡੇ ਕਰਮਾਂ ਦੇ ਵਿੱਚ ਤਾਂ ਬਸ ਕੋਲੇ ਹੀ ਨੇ, ਲੱਕੜੀ ਹੈ। ਕਹਿੰਦੇ ਕਿਉਂ? ਕਹਿੰਦੇ ਹੁਣ ਉਹ ਦਰਖਤ ਉੱਥੇ ਮਿਲ ਗਏ, ਇੱਕ ਬਾਗ ਮਿਲ ਗਿਆ, ਅੱਗੇ ਜੰਗਲ ਵਿੱਚ ਜਾ ਕੇ ਲੱਕੜਾਂ ਕੱਟ ਕੇ ਕੋਲੇ ਬਣਾਉਂਦੇ ਸੀ, ਹੁਣ ਨੇੜੇ ਥਾਂ ਬਣਾ ਲਿਆ ਕਰਾਂਗੇ, ਸਾਡਾ ਹਾਲ ਤਾਂ ਉਹੀ ਰਹਿਣਾ। ਪਤਾ ਨਹੀਂ ਸੀ ਸਾਰਾ ਚੰਦਨ ਦਾ ਜੰਗਲ ਕੱਟ ਕੱਟ ਕੇ ਉਹਦੇ ਕੋਲੇ ਬਣਾ ਬਣਾ ਵੇਚੀ ਗਿਆ। ਸਾਲ ਡੇਢ ਸਾਲ ਲੰਘਿਆ, ਬਾਦਸ਼ਾਹ ਸੋਚਦਾ ਮੈਂ ਜਾ ਕੇ ਦੇਖਾਂ ਕੋਠੀਆਂ ਪਈਆਂ ਹੋਣੀਆਂ, ਬੜਾ ਉਹ ਵੱਡਾ ਸ਼ਾਹੂਕਾਰ ਬਣਿਆ ਹੋਣਾ। ਕੀ ਦੇਖਿਆ? ਫਟੇ ਹੋਏ ਕੱਪੜੇ ਕੁਹਾੜਾਂ ਕੋਲ ਤੇ ਉੱਥੇ ਧਰਤੀ ਤੇ ਬੈਠਾ ਮੱਥੇ ਤੇ ਹੱਥ ਰੱਖ ਕੇ। ਪਛਾਣਿਆ ਹੈ ਤਾਂ ਬੰਦਾ ਉਹੀ ਹੈ, ਬਾਗ ਨਜ਼ਰ ਨਹੀਂ ਆਇਆ। ਕਿਉਂ ਭਾਈ, ਇਹ ਕੀ ਗੱਲ? ਕਹਿਣ ਲੱਗਾ ਜੀ ਸਾਲ ਡੇਢ ਸਾਲ ਤਾਂ ਮੌਜ ਲੱਗੀ ਰਹੀ, ਇੱਥੋਂ ਵੱਢ ਕੇ ਕੋਲੇ ਬਣਾ ਲੈਂਦੇ ਸੀ, ਹੁਣ ਫਿਰ ਜੰਗਲ ਜਾਇਆ ਕਰਾਂਗੇ। ਉਸ ਵੇਲੇ ਰਾਜਾ ਕਹਿਣ ਲੱਗਾ ਭਲਿਆ ਲੋਕਾ, ਉਹ ਤੇ ਚੰਦਨ ਦਾ ਬਾਗ ਸੀ, ਤੇਰੇ ਕੋਲ ਕੋਈ ਲੱਕੜੀ ਹੈ? ਕਹਿਣ ਲੱਗਾ ਜੀ ਸਿਰਫ ਕੁਹਾੜੇ ਵਿੱਚ ਦਸਤਾ। ਕਹਿੰਦੇ ਵੇਚ ਕੇ ਆ। ਜਦ ਉਹ ਕੁਹਾੜੇ ਦੇ ਵਿੱਚ ਦਸਤਾ ਪਾਇਆ ਹੋਇਆ ਵੇਚਿਆ, ਬੜੇ ਪੈਸੇ ਮਿਲ ਗਏ, ਹੁਣ ਰੋਂਦਾ ਵੀ ਮੇਰੇ ਕੋਲ ਤਾਂ ਬਾਗ ਸੀ। ਇਹ ਬਾਗ ਬੂਟੇ ਕੀ ਨੇ? ਇਹਨੇ ਸਵਾਸ ਪਿਆਰਿਓ, ਜਿਵੇਂ ਉਹਨੇ ਇੱਕ ਕੱਟ ਕੇ ਕੋਲੇ ਬਣਾ ਲਏ, ਇਸੇ ਤਰ੍ਹਾਂ ਇਹਨਾਂ ਸਵਾਸਾਂ ਦੇ ਨਾਲ ਜਦ ਅਸੀਂ ਨਾਮ ਨਹੀਂ ਜਪਦੇ ਤੇ ਇਹ ਸਵਾਸ ਕੋਲੇ ਭਾਵ ਖਤਮ ਹੋ ਗਏ। ਸਾਖੀ ਆਉਂਦੀ ਸੂਲੀ ਤੋਂ ਸੂਲ ਹੋਣ ਵਾਲੀ, ਉਹਦੇ ਵਿੱਚ ਮਨਮੁੱਖ ਹੈ, ਗੁਰਮੁਖ ਹੈ। ਉਹ ਜਿਹੜਾ ਮਨਮੁੱਖ ਹੈ ਉਹਨੂੰ ਬਰਤਨ ਮਿਲਦਾ ਹੈ, ਕੋਲਿਆਂ ਵਾਲਾ ਇੱਕ ਸੋਨੇ ਦੀ ਮੂਹਰ ਹੈ। ਉਹ ਕੋਲਿਆਂ ਦਾ ਮਤਲਬ ਕੀ ਹੈ? ਮਾੜੇ ਕੰਮ ਕਰਨ ਦੇ ਨਾਲ ਸਵਾਸਾਂ ਰੂਪੀ ਮੋਹਰਾਂ ਕੋਲੇ ਬਣ ਗਈਆਂ। ਇਸ ਕਰਕੇ ਜਦੋਂ ਮਨੁੱਖ ਮਾੜੇ ਕਰਮ ਕਰਦਾ ਤੇ ਇਹ ਸਵਾਸ ਅਮੋਲਕ ਕੋਲੇ ਬਣ ਗਏ। ਉਹ ਰਾਜਾ, ਰਾਜਿਆਂ ਦਾ ਰਾਜਾ ਪਰਮੇਸ਼ਰ ਵਾਹਿਗੁਰੂ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਗਤ ਸਾਹਿਬ ਦਿਵਸ ਚਾਰ ਕੇ ਝੂਠੇ ਕਰਦ ਦਵਾਜਾ। ਸਾਨੂੰ ਆ ਜਿਹੜਾ ਸੰਸਾਰ ਦੇ ਵਿੱਚ ਨਾ ਪਿਆਰੇ ਹੋ, ਇਹ ਇੱਕ ਸਵਾਸ ਕੀਮਤੀ ਮਿਲਿਆ ਹੋਇਆ ਹੈ। ਇਸ ਕਰਕੇ ਜੇ ਅਸੀਂ ਇਹਨਾਂ ਸਵਾਸਾਂ ਨਾਲ ਸੇਵਾ ਨਹੀਂ ਕਰਦੇ, ਨਾਮ ਨਹੀਂ ਜਪਦੇ, ਲੇਖੇ ਨਹੀਂ ਲਾਉਂਦੇ, ਫਿਰ ਸਾਡਾ ਹਾਲ ਕੀ ਹੈ? ਰਹਿਣ ਗਵਾਈ ਸੋਇ ਕੈ ਦਿਸ ਗਵਾਇਆ। ਖਾਲਿਸਤਾਨ ਦੇ ਕੋਲੋਂ ਦੀ ਜਾ ਰਹੇ ਨੇ ਤੇ ਆਮ ਕੀ ਹੁੰਦਾ, ਕਬਰਾਂ ਵਿੱਚੋਂ ਜਾਨਵਰ ਜਿਹੜੇ ਨੇ ਨਾ, ਉਹ ਮੁਰਦੇ ਖਾ ਜਾਂਦੇ ਆ, ਪੁੱਟ ਲੈਂਦੇ ਆ। ਇੱਕ ਸਿਰ ਝਾੜੀਆਂ ਦੇ ਵਿੱਚ ਟੰਗਿਆ ਹੋਇਆ ਤੇ ਉਸ ਦੇ ਵਿੱਚ ਪੰਛੀਆਂ ਨੇ ਆਲਣੇ ਪਾਏ, ਜਿੱਥੇ ਅੱਖਾਂ ਵਾਲੀ ਜਗ੍ਹਾ ਹੈ ਉੱਥੋਂ ਦੀ ਬੱਚੇ ਚੁੰਝਾਂ ਬਾਹਰ ਨੂੰ ਕੱਢ ਰਹੇ। ਬਾਬਾ ਫਰੀਦ ਜੀ ਨੇ ਅਨੁਭਵ ਨਾਲ ਦੇਖਿਆ ਇਹ ਉਹ ਵੇਸਵਾ ਦਾ ਸਿਰ ਹੈ। ਉਹ ਅੱਖਾਂ ਕਦੀ ਸੁਰਮਾ ਰੜਕਦਾ ਸੀ, ਕੱਜਲ ਰੜਕਦਾ ਸੀ, ਪਰ ਅੱਜ ਹਾਲ ਦੇਖੋ ਕੀ ਹੋਇਆ। ਬਾਬਾ ਫਰੀਦ ਜੀ ਸਾਨੂੰ ਸਮਝਾਉਣ ਵਾਸਤੇ ਉੱਥੇ ਚਾਰਨ ਕਰਦੇ, ਇਹ ਸਾਡੇ ਵਾਸਤੇ ਹੈ ਪਿਆਰਿਓ। ਜੇ ਬਾਬਾ ਫਰੀਦ ਜੀ ਬਿਰਧ ਹੋ ਗਏ ਤੇ ਹੁਣ ਜਦੋਂ ਸਰੀਰ ਬਿਰਧ ਹੋ ਜਾਂਦਾ, ਉੱਠ ਕੇ ਤੁਰਿਆ ਨਹੀਂ ਜਾਂਦਾ, ਨੇੜੇ ਪਾਣੀ ਦਾ ਘੜਾ ਪਿਆ ਸੀ ਤੇ ਬਾਬਾ ਫਰੀਦ ਜੀ ਕੋਸ਼ਿਸ਼ ਕੀਤੀ ਉੱਠਣ ਦੀ, ਉੱਠਿਆ ਨਹੀਂ ਗਿਆ। ਹੁਣ ਬਾਬਾ ਫਰੀਦ ਜੀ ਨੇ ਤਾਂ ਜਨਮ ਲੇਖੇ ਵਿੱਚ ਲਾਇਆ, ਪਰ ਸਾਨੂੰ ਸਮਝਾਉਣ ਵਾਸਤੇ ਕਿ ਵੇਖਿਓ ਬਚਪਨ ਤੇ ਜਵਾਨੀ ਨੂੰ ਹੱਥੋਂ ਗਵਾ ਨਾ ਲਿਓ, ਇੱਕ ਦਿਨ ਵਡੇਪਾ ਆਉਣਾ, ਆਹ ਹਾਲਤ ਹੋਣੀ ਹੈ। ਤੇ ਉੱਥੇ ਬਾਬਾ ਫਰੀਦ ਜੀ ਨੇ ਉਚਾਰਨ ਕੀਤਾ ਸਾਨੂੰ ਸਮਝਾਉਣ ਵਾਸਤੇ ਵੀ ਆ ਉਹੀ ਪੈਰ ਨੇ, ਉਹੀ ਲੱਤਾਂ ਨੇ, ਜੇ 100 ਕੋ ਦੂਰ ਜਾਣਾ ਹੁੰਦਾ ਸੀ ਤੇ ਕੋਈ ਫਰਕ ਹੀ ਨਹੀਂ, ਜੰਗਲ ਪਹਾੜ ਗਾਹ ਲਏ। ਪਰ ਅੱਜ ਨੇੜੇ ਪਿਆ ਬਰਤਨ ਪਾਣੀ ਦਾ ਕੁੱਜਾ, ਉਹ ਵੀ 100 ਕੋ ਤੋਂ ਦੂਰ ਹੈ। ਉੱਥੇ ਬਾਬਾ ਫਰੀਦ ਜੀ ਸਾਨੂੰ ਸਮਝਾਉਣ ਵਾਸਤੇ ਆ ਉਚਾਰਨ ਕਰਦੇ ਆ। ਇਹਨਾਂ ਜੰਗਾਂ ਨੇ ਫਿਰਿਆ ਜਗ ਸਾਰਾ, ਅੱਜ ਕੁੱਜਾ ਦੂਰ ਹੋ ਗਿਆ। ਜੰਗਾਂ ਨੇ ਫਿਰਿਆ ਜਗ, ਅੱਜ ਕੁੱਜਾ ਦੂਰ ਹੋ ਗਿਆ। ਉਪਦੇਸ਼ ਦੇ ਰਹੇ ਤੇ ਅੱਜ ਉਸ ਸਿਰ ਦੇ ਕੋਲ ਖੜੇ ਹੋ ਕੇ ਜਿੱਥੇ ਅੱਖਾਂ ਵਾਲੀ ਜਗ੍ਹਾ ਰਾਹੀਂ ਬੱਚੇ ਚੁੰਝਾਂ ਨੂੰ ਬਾਹਰ ਕੱਢ ਰਹੇ ਨੇ, ਕੀ ਉਪਦੇਸ਼ ਦੇ ਰਹੇ ਨੇ ਬਾਬਾ ਫਰੀਦ ਜੀ? ਕਹਿੰਦੇ ਦੇਖੋ ਕਦੀ ਸਮਾਂ ਸੀ, ਇਹ ਕੱਜਲ ਰੇਖ ਨਹੀਂ ਸੀ ਸਹਿੰਦੀਆਂ, ਸੁਰਮਾ ਵੀ ਮੋਟਾ ਲੱਗਦਾ ਸੀ, ਪਰ ਅੱਜ ਪੰਛੀਆਂ ਨੇ ਆਲਣੇ ਪਾਏ ਹੋਇਆ। ਜਿਹੜੀਆਂ ਕੱਜਲ ਰੇਖ ਨਾ ਸੀ ਸਹਿੰਦੀਆਂ, ਪੰਛੀਆਂ ਨੇ ਪਾਏ ਆਲਣੇ। ਕੱਜਲ ਰੇਖ ਨਾ ਸੀ, ਪੰਛੀਆਂ ਨੇ ਪਾਏ ਆਲਣੇ।
ਪੰਛੀਆਂ ਨੇ ਪਾਏ ਆਲਣੇ।
पाए अलड़े
शिशेंदियां पंछियां ने पाए आलने गजल देख ना शिशेंदियां पंछियां ने पाए आलने ਸਰੀਤਾ ਜਿਨ ਲੋਇਨ ਜਗ ਮੋਹਿਆ ਛੇ ਲੋਇਨ ਮੈਂ ਡਿੱਠ ਗਜਲ ਰੇਖ ਨਾ ਛਿੰਦਿਆ ਪੰਖੀ ਸੋਏ ਬਹਿਠ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਅੱਖਾਂ ਨੂੰ ਤ੍ਰਿਕਾਰ ਹੈ ਤ੍ਰਿਗ ਲੋਇਨ ਗੁਰਦਰਸ਼ ਬਿਨ ਵੇਖੈ ਪਰ ਤਰਣੀ ਤ੍ਰਿਗ ਸਰਵਣ ਉਪਦੇਸ਼ ਬਿਨ ਸੁਣ ਸੁਤ ਨਾ ਤਰੇ ਤ੍ਰਿਕਾਰ ਉਹ ਕੱਡ ਨੇ ਜਿਹੜੇ ਨਿੰਦਿਆ ਚੁਗਲੀ ਈਰਖਾ ਦੀਆਂ ਗੱਲਾਂ ਸੁਣਦੇ ਆ ਨਾਮ ਦੀ ਮਹਿਮਾ ਨਹੀਂ ਸੁਣਦੇ ਤ੍ਰਿਗ ਜੇਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ ਆ ਜਿਹੜੀ ਜੇਬਾ ਹੈ ਸ਼ੋਕਤ ਨੇ ਉਸ ਵੇਲੇ ਹਜੂਰੀਆ ਸਿੱਖ ਨੇੜੇ ਨਹੀਂ ਸੀ ਦਸੋ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਜਲ ਛਕਾਓ ਇੱਕ ਅਮੀਰ ਘਰ ਦਾ ਲੜਕਾ ਬੜੇ ਕੀਮਤੀ ਬਸਤਰ ਪਾਏ ਹੋਏ ਉਹਨੇ ਸੋਚਿਆ ਮੈਂ ਜਲ ਲਿਆ ਜਿਸ ਵੇਲੇ ਜਲ ਦਾ ਬਾਟਾ ਲਿਆਂਦਾ ਗੁਰੂ ਮਹਾਰਾਜ ਨੇ ਦੇਖਿਆ ਇਹ ਪ੍ਰਵਾਨ ਨਹੀਂ ਹੁੰਦੀ ਸੇਵਾ ਉਹ ਪ੍ਰਵਾਨ ਹੁੰਦੀ ਹੈ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਹੁਣ ਇਹ ਲੜਕਾ ਪਿਆਰ ਨਾਲ ਜਲ ਨਹੀਂ ਸੀ ਲਿਆਇਆ ਦਿਖਾਵੇ ਚ ਅਸੀਂ ਮੀਰ ਹਾਂ ਗੁਰੂ ਮਹਾਰਾਜ ਕਹਿੰਦੇ ਕਦੀ ਸੇਵਾ ਸੰਗਤ ਦੀ ਕੀਤੀ ਨੀ ਮਾਰੇ ਮੈਂ ਤੇ ਪਹਿਲਾ ਦਿਨ ਸੇਵਾ ਕੀਤੀ ਨੀ ਮੈਂ ਮਾਰ ਨੇ ਉਹ ਜਲ ਰੋੜ ਦਿੱਤਾ ਸਿੱਖ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਨੇ ਜਲ ਨਹੀਂ ਛਕਿਆ ਮਾਰ ਕਹਿੰਦੇ ਇਹ ਜਲ ਛਕਣ ਵਾਲਾ ਨਹੀਂ ਸਿੱਖ ਕਹਿੰਦੇ ਸੱਚੇ ਪਾਤਸ਼ਾਹ ਕੀਮਤੀ ਬਸਤਰ ਪਾਏ ਹੋਏ ਹੱਥ ਬੜੇ ਸਾਫ਼ ਉਹ ਬੱਚਾ ਵੀ ਕਹਿੰਦਾ ਮੇਰੇ ਤੇ ਹੱਥ ਸਾਫ਼ ਮੈਂ ਤੇ ਸਾਫ਼ ਕਰਕੇ ਲਿਆਂਦਾ ਬਾਟਾ ਬਰਤਨ ਮਾਰ ਕਹਿੰਦੇ ਇਹਨੇ ਸੇਵਾ ਕਿਉਂ ਨੀ ਕੀਤੀ ਹੈ ਦਿਖਾਵਾ ਅੱਜ ਹੁਣ ਤਾਂ ਸੇਵਾ ਕਿਉਂ ਨੀ ਕੀਤੀ ਜੇ ਸੰਗਤ ਦੀ ਸੇਵਾ ਕਰਦਾ ਸੀ ਜਲ ਛਕ ਲੈਂਦੇ ਸੇਵਾ ਕੌਣ ਨਹੀਂ ਕਰਦਾ ਜਿਹਦੇ ਅੰਦਰ ਪ੍ਰੀਤ ਨਹੀਂ ਉਹ ਦਿਲੋਂ ਸੇਵਾ ਨਹੀਂ ਕਰਦਾ ਕਰੇਗਾ ਦਿਖਾਵੇ ਦੀ ਜੇ ਅੰਦਰ ਪ੍ਰੀਤ ਹੀ ਨਹੀਂ ਤਾਂ ਇਹ ਮੁਰਦੇ ਸਮਾਨ ਹੈ ਮੁਰਦੇ ਦੇ ਹੱਥ ਦਾ ਜਲ ਕਿਵੇਂ ਛਕ ਲਈਏ ਅਤ ਸੁੰਦਰ ਕੁਲੀਨ ਚਤਰ ਮੁਕਿਆਨੀ ਧਨਵੰਤ ਮ੍ਰਿਤ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਮ੍ਰਿਤ ਕਹੀ ਹੈ ਨਾਨਕਾ ਮ੍ਰਿਤ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪ੍ਰੀਤ ਨਹੀਂ ਭਗਵੰਤ
ਪ੍ਰੀਤ ਨਹੀਂ ਭਗਵੰਤ ਪ੍ਰੀਤ ਨਹੀਂ ਭਗਵੰਤ
ਪ੍ਰੀਤ ਨਹੀਂ ਭਗਵੰਤ ਜੇ ਪ੍ਰੀਤ ਨਹੀਂ ਭਗਵੰਤ
ਪ੍ਰੀਤ ਨਹੀਂ ਭਗਵੰਤ ਪ੍ਰੀਤ ਨਹੀਂ ਭਗਵੰਤ
कहिया नानका कहिया नानका मृतक कहिया नानका साहब कहंदे मुर्दे नाल छोया होया जल असी नहीं छकना इहदे हथ पैर तरकार। भाई साहब कहंदे वेण सेवा तिरक हथ पैर होर नहि फिर करनी पीर मरीदा पिरहड़ी सुख सतगुर शरणी। जे गुरु दी शरण विच आओ इथे सुख है गुरु दी शरण विच आउणा है। ਇਹ ਸਿਰ ਗੁਰੂ ਚਰਨਾਂ ਚ ਝੁਕੇ ਨੇਤ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਕੰਨਾਂ ਨਾਲ ਗੁਰੂ ਦੀ ਬਾਣੀ ਨਾਮ ਦੀ ਮਹਿਮਾ ਸੁਣੀਏ ਜੇਬਾਂ ਦੇ ਨਾਲ ਸਿਰ ਸਲਾਹ ਕਰੀਏ ਬਾਣੀ ਪੜੀਏ ਔਰ ਹੱਥਾਂ ਦੇ ਨਾਲ ਸੇਵਾ ਕਰੀਏ ਸੱਚੀ ਕਿਰਤ ਕਰੀਏ। ਇਹ ਹੈ ਗੁਰੂ ਦੀ ਸ਼ਰਨ ਵਿੱਚ ਆਉਣਾ ਫੇਰ ਸੁਖੀ ਹੈ ਨਹੀਂ ਤੇ ਤਰਕਾਰ ਹੈ ਇਸ ਜੀਵਨ ਨੂੰ ਸਾਧ ਸੰਗਤ ਜੀ ਜਿਨੇ ਐਸਾ ਹਰ ਨਾਮ ਨਾ ਚੇਤੇ ਉਹ ਸੇ ਕਾਹੇ ਜਗ ਆਏ ਰਾਮ। ਉਹਨਾਂ ਦੇ ਜੀਵਨ ਨੂੰ ਤਰਕਾਰ ਪਾਈ ਹੈ ਗੁਰੂ ਮਹਾਰਾਜ ਨੇ। ਮਾਰ ਕਹਿੰਦੇ ਕਿਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਬੇਪਰਵਾਹੀ ਵਿੱਚ ਬਿਰਥਾ ਜਨਮ ਗਵਾ ਰਹੇ ਨੇ ਤਰਕਾਰਾ ਹਨ। ਦੂਸਰੇ ਪਾਸੇ ਉਹ ਹਨ ਜਿਨ੍ਹਾਂ ਨੂੰ ਸਾਧਸੰਗ ਸੋਝੀ ਆ ਗਈ ਹੈ। ਸਾਧਸੰਗ ਵਿੱਚ ਆਏ ਸੋਝੀ ਆ ਗਈ, ਗੁਰੂ ਵਾਲੇ ਬਣ ਗਏ ਅੰਮ੍ਰਿਤ ਛਕ ਲਿਆ ਸੋਝੀ ਆ ਗਏ, ਸੇਵਾ ਕਰਨ ਲੱਗ ਪਏ ਨਾਮ ਜਪਣ ਲੱਗ ਪਏ ਬਾਣੀ ਪੜਨ ਲੱਗ ਪਏ ਸੇਵਾ ਸੋਝੀ ਆ ਗਈ। ਸੱਚੀ ਕਿਰਤ ਕਰਦੇ ਹੈ ਪਰਪਕਾਰ ਦੇ ਕਾਰਜ ਕਰਦੇ ਹੈ ਸੋਝੀ ਆ ਗਈ। ਇਉਂ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਜਿਸ ਨੂੰ ਗਿਆਨ ਕਹਿੰਦੇ ਨੇ ਗਿਆਨ ਦਾ ਪ੍ਰਕਾਸ਼ ਉਹ ਹੈ ਸੋਝੀ। ਉਹ ਸੋਝੀ ਉਹਨੂੰ ਵੀ ਸੋਝੀ ਆਉਂਦੇ ਆ ਪਿਆਰੇ, ਉਹ ਵੀ ਸੋਝੀ ਹੈ ਇੱਥੋਂ ਸ਼ੁਰੂ ਹੋਣੀ ਸੋਝੀ ਸਤਸੰਗ ਵਿੱਚ ਆਉਣਾ। ਮਾੜੇ ਕਰਮ ਛੱਡ ਦਿੱਤੇ ਇੱਕ ਸੰਗਤ ਛੱਡ ਦਿੱਤੀ ਸਤਸੰਗ ਵਿੱਚ ਸ਼ੁਰੂ ਹੋ ਗਿਆ ਸੋਝੀ ਆ ਗਈ। ਸੋਝੀ ਆ ਗਈ ਗੁਰੂ ਵਾਲਾ ਬਣ ਗਿਆ ਅਮਰਧਾਰੀ ਹੋ ਗਿਆ। ਸੋਝੀ ਆ ਗਈ ਸਵਾਸ ਲੇਖੇ ਵਿੱਚ ਲਾਉਂਦਾ। ਇਉਂ ਕਰਦਿਆਂ ਕਰਦਿਆਂ ਫਿਰ ਸਤਿਗੁਰ ਨੇ ਕਿਰਪਾ ਕਰਨੀ ਹੈ ਇਹਨੂੰ ਗਿਆਨ ਦੀ ਬਖਸ਼ਿਸ਼ ਕਰਨੀ ਹੈ ਤੇ ਸੋਝੀ ਆ ਜਾਣੀ। ਛੋਟੀ ਉਮਰ ਦਾ ਬੱਚਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਆਉਂਦਾ, ਅੱਗੇ ਬੈਠਦਾ ਧਿਆਨ ਨਾਲ ਬਚਨ ਸੁਣਦਾ ਕਿਉਂਕਿ ਇਹ ਜਿਹੜਾ ਸਮਾਂ ਹੈ ਕੀਰਤਨ ਚਾਹੇ ਕੋਈ ਬੱਚਾ ਕਰੇ ਚਾਹੇ ਕੋਈ ਜਵਾਨ ਕਰੇ ਮਾਈ ਕਰੇ ਭਾਈ ਕਰੇ ਬਿਰਧ ਕਰੇ ਗੁਰੂ ਦੀ ਬਾਣੀ ਹੈ ਭਾਈ। ਸਾਨੂੰ ਜਿੱਥੇ ਅਸੀਂ ਵੀ ਗੁਰੂ ਘਰ ਵਿੱਚ ਜਾਈਏ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਉੱਥੇ ਸੇਵਾ ਵਿੱਚ ਤੇ ਕੀਰਤਨ ਨਾਮ ਦੀ ਮਹਿਮਾ ਬਾਣੀ ਸੁਣ ਵਿੱਚ ਲਾਉਣਾ ਚਾਹੀਦਾ ਹੈ ਕਿਉਂਕਿ ਇਹ ਸਮਾਂ ਲੇਖੇ ਵਿੱਚ ਹੈ। ਜਿਸ ਵੇਲੇ ਮਹਾਂਪੁਰਸ਼ ਯੂਪੀ ਵਿੱਚ ਦੀਵਾਨ ਸਜਾਇਆ ਕਰਦੇ ਸਵਾਰੀਆਂ ਨਹੀਂ ਸੀ ਹੁੰਦੀਆਂ ਸਾਧਸੰਗ, ਵਿਰਲੇ ਵਿਰਲੇ ਟਰੈਕਟਰ ਟਰਾਲੀ ਕੋਈ ਕੋਈ ਸਾਈਕਲ ਕਿਤੇ, ਤੇ ਉਸ ਵੇਲੇ ਵੀ ਉੱਥੇ ਦੇਖਿਆ ਜਿਨ੍ਹਾਂ ਦੇ ਅੰਦਰ ਉਤਸ਼ਾਹ ਸੀ ਨਾ ਵੀ ਪੈਦਲ ਚੱਲ ਚੱਲ ਕੇ ਵੀ ਪਹੁੰਚਦੇ ਕੀਰਤਨ ਸ਼ੁਰੂ ਹੋਣ ਤੋਂ ਕਿਤੇ ਅਸੀਂ ਬਾਅਦ ਨਾ ਜਾਈਏ ਪਹਿਲਾਂ ਪਹਿਲਾਂ ਪਹੁੰਚ ਜਾਈਏ ਗੁਰੂ ਦਰਬਾਰ ਦੇ ਵਿੱਚ। ਹੁਣ ਵੀ ਗੁਰੂ ਪਿਆਰੀਆਂ ਸੰਗਤਾਂ ਕਿੱਥੋਂ ਕਿੱਥੋਂ ਪਾਈ ਚੱਲ ਕੇ ਆਉਂਦੀਆਂ, ਕਈ ਨੇੜੇ ਬੈਠੇ ਹੀ ਰਹਿ ਜਾਂਦੇ ਆ, ਨੇੜੇ ਤੋਂ ਕਿੰਨੇ ਕੁ ਆਉਂਦੇ ਵਿਰਲੇ ਵਿਰਲੇ ਜਿਹੜੇ ਆਉਂਦੇ ਧੰਨ ਹੈ, ਟਾਈਮ ਵੀ ਬਚਦਾ ਭਾਈ ਝੱਟ ਆ ਗਏ ਚੜ ਜਾ ਕੇ ਕੰਮ ਕਰ ਵੀ ਲਿਆ, ਉਹ ਤੇ ਬੜੇ ਭਾਗਾਂ ਵਾਲੇ ਹੈ। ਜਿੱਥੇ ਜਿਹੜੇ ਨੇੜੇ ਵਾਲੇ ਨੇ ਉਹਦਾ ਟਾਈਮ ਵੀ ਬੜਾ ਬਚਦਾ ਪਰ ਵਿਰਲੇ ਨੇ, ਕਿੰਨੀ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਪਿਆਰ। ਬਹੁਤ ਸਾਰੇ ਪ੍ਰੇਮੀ ਸੈਂਕੜੇ ਕਿਲੋਮੀਟਰ ਚੱਲ ਕੇ ਇੱਥੇ ਐਤਵਾਰ ਨੂੰ ਆਉਂਦੇ ਹੈ, ਕਿੰਨਾ ਸਮਾਂ ਹੈ, ਇੱਕ ਦਿਨ ਪਹਿਲਾਂ ਹੀ ਤਿਆਰੀ ਹੁੰਦੀ ਹੈ। ਇਹ ਸੋਝੀ ਹੈ ਸਤਿਗੁਰ ਦੀ ਕਿਰਪਾ ਹੈ, ਧਿਆਨ ਨਾਲ ਬਚਨ ਸੁਣਨੇ। ਇੱਥੇ ਭਾਈ ਸਾਹਿਬ ਸਿੰਘ ਜੀ ਬਹੁਤ ਗੁਰਮੁਖ ਪਿਆਰੇ ਨੇ ਕਥਾਕਾਰ, ਮਹਾਂਪੁਰਸ਼ਾਂ ਦੇ ਦੁਆਨਾਂ ਵਿੱਚ ਵੀ ਉਹ ਕਈ ਵਾਰ ਆਉਂਦੇ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਹੁਣ ਜ਼ਿਆਦਾ ਕਨੇਡਾ ਰਹਿੰਦੇ ਨੇ ਅਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਇੱਥੇ ਆਉਂਦੇ, ਉਹ ਮਹਾਂਪੁਰਸ਼ਾਂ ਨੂੰ ਵੀ ਮਿਲਦੇ ਨੇ, ਬਹੁਤ ਪਿਆਰ ਵਾਲੇ, ਕਥਾ ਬਹੁਤ ਕਮਾਲ ਦੀ ਕਰਦੇ। ਤਾਂ ਕੁਝ ਸਮਾਂ ਪਹਿਲਾਂ ਭਾਈ ਸਾਹਿਬ ਸਿੰਘ ਜੀ ਇੱਥੇ ਆਏ ਸੀ, ਤੇ ਅਸੀਂ ਸਮਾਗਮ ਤੇ ਚਾਹੁੰਦੇ ਸੀ ਉਹਨਾਂ ਨੂੰ ਇੱਥੇ ਬੁਲਾਉਣਾ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਵੀ, ਉਹਨਾਂ ਦੀ ਡਿਊਟੀ ਉਸ ਵੇਲੇ ਲੱਗੀ ਹੁੰਦੀ ਹੈ ਉੱਥੇ ਹਰਿਮੰਦਰ ਸਾਹਿਬ ਮੰਜੀ ਸਾਹਿਬ। ਮੰਜੀ ਸਾਹਿਬ ਕਥਾ ਦਾ ਕਈ ਦਿਨ ਦਾ ਸਮਾਂ ਹੁੰਦਾ ਦੀਵਾਲੀ ਤੇ, ਇਸ ਕਰਕੇ ਉਹ ਇੱਥੇ ਨਹੀਂ ਆ ਸਕੇ। ਉਹ ਕਹਿੰਦੇ ਅਸੀਂ ਅੱਗੋਂ ਪਿੱਛੋਂ ਜਦੋਂ ਵੀ ਸੰਗਤ ਹੁਕਮ ਕਰੇਗੀ ਅਸੀਂ ਸੰਗਤਾਂ ਦਰਸ਼ਨ ਕਰਾਂਗੇ। ਤੇ ਭਾਈ ਸਾਹਿਬ ਸਿੰਘ ਕੈਨੇਡਾ ਹੁੰਦੇ, ਇਸ ਕਰਕੇ ਉਹ ਸਮਾਗਮਾਂ ਤੇ ਨਹੀਂ ਆ ਸਕੇ। ਤੇ ਇੱਥੇ ਆਏ ਸਨ, ਇੰਡੀਆ ਪੰਜਾਬ ਆਏ ਸੀ, ਤੇ ਇੱਥੇ ਕੁਛ ਮਹੀਨੇ ਪਹਿਲਾਂ ਜਦੋਂ ਇੱਥੋਂ ਆ ਕੇ ਇੱਥੇ ਕੁਛ ਕਥਾ ਕਰਕੇ ਗਏ ਤੇ ਉਹਨਾਂ ਇੱਕ ਸਮਾਗਮ ਦੇ ਵਿੱਚ ਇਹ ਗੱਲ ਕਹੀ। ਉਹਨੇ ਕਿਹਾ ਸੀ ਉੱਥੇ ਗਏ ਸੀ ਤੇ ਉੱਥੇ ਇੰਨੇ ਪਿਆਰ ਵਾਲੀ ਸੰਗਤ ਸਰਵਣ ਕਰਨ ਵਾਲੀ, ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਵੀ ਨਹੀਂ ਸੀ ਆਉਂਦੀ। ਗੱਲ ਇਕੱਠ ਨਾਲ ਨਹੀਂ ਹੁੰਦੀ, ਥੋੜੇ ਹੋਣ ਚਾਹੇ ਲੱਖਾਂ ਹੋਣ, ਮਹਾਂਪੁਰਸ਼ਾਂ ਦੇ ਕੀਰਤਨ ਵਿੱਚ ਥੋੜੇ ਤੋਂ ਥੋੜੇ ਵੀ ਹੁੰਦੇ ਰਹੇ ਤੇ ਲੱਖਾਂ ਵੀ ਇਕੱਠ ਹੁੰਦੇ ਰਹੇ। ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਤੇ ਮਹਾਂਪੁਰਸ਼ ਆਪਣੇ ਰਤਵਾੜਾ ਸਾਹਿਬ ਵਾਲੇ। ਕਈ ਵਾਰੀ ਰਤਵਾੜਾ ਸਾਹਿਬ ਦੇ ਮਹਾਂਪੁਰਸ਼ ਜਦੋਂ ਯੂਪੀ ਦੀਵਾਨ ਕਰਦੇ, ਪਹਿਲੇ ਦਿਨ ਪੰਜ ਸਿੰਘਾਂ ਨੇ ਅਰਦਾਸ ਕੀਤੀ ਸੀ। ਕਈ ਵਾਰੀ ਮੀਂਹ ਹਨੇਰੀ ਇਸ ਤਰ੍ਹਾਂ ਆ ਜਾਣਾ ਤੇ ਪਿਆਰਿਓ ਕਿਸੇ ਕੋਲੋਂ ਪਹੁੰਚਿਆ ਨਾ ਜਾਣਾ, ਤੇ ਉਹ ਵੀ ਸਮਾਂ ਕਿ ਪੰਜ ਚਾਰੀ ਕਮਰੇ ਚ ਬਹਿ ਕੇ, ਲੇਕਿਨ ਦੀਵਾਨ ਮਹਾਂਪੁਰਸ਼ ਲਾ ਰਹੇ 2.5-3 ਘੰਟੇ। ਫਿਰ ਲੱਖਾਂ ਦੇ ਇਕੱਠ ਵੀ, ਲੱਖਾਂ ਦੇ ਇਕੱਠ ਹੁੰਦਿਆਂ ਹੋਇਆਂ ਵੀ ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਨਹੀਂ ਸੀ ਆਉਂਦੀ ਮਹਾਂਪੁਰਸ਼ਾਂ ਦੇ ਕੀਰਤਨ ਚ ਪਿਆਰਿਆਂ, ਔਰ ਜਿਹੜੇ ਆਉਂਦੇ ਹੈਰਾਨ ਹੋ ਜਾਂਦੇ। ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਵੀ ਇੱਕ ਕੀਰਤਨ ਚ ਬਚਨ ਕਰਦੇ ਆ, ਬਾਹਰ ਇੰਗਲੈਂਡ ਦਾ ਕੀਰਤਨ ਹੈ, ਕਹਿੰਦੇ ਭਾਈ ਜਿੰਨੇ ਕੁ ਤੁਸੀਂ ਬੈਠੇ ਹੋ ਇੰਨੇ ਕੁ ਤਾਂ ਇੰਡੀਆ ਵਿੱਚ ਪੰਜਾਬ ਚ ਸੇਵਾਦਾਰ ਹੀ ਹੁੰਦੇ ਆ, ਲੱਖਾਂ ਦੇ ਇਕੱਠ ਹੁੰਦੇ, ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਨਹੀਂ ਆਉਂਦੀ। ਸੋ ਭਾਈ ਸਾਹਿਬ ਸਿੰਘ ਜੀ ਜਦੋਂ ਇੱਥੋਂ ਗਏ ਨੇ, ਉਹ ਕਹਿੰਦੇ ਅਸੀਂ ਉੱਥੇ ਬੜੇ ਪਿਆਰ ਵਾਲੀ ਸੰਗਤ ਦੇਖੀ ਹੈ। ਦੂਜੀ ਸਟੇਜ ਤੇ ਜਾ ਕੇ ਉਹਨਾਂ ਦੱਸਿਆ, ਕਹਿੰਦੇ ਉਹ ਸੰਗਤ ਇੰਨੇ ਧਿਆਨ ਨਾਲ ਸੁਣਦੀ, ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਨਹੀਂ ਆਉਂਦੀ, ਉਹ ਸੰਗਤ ਦੇ ਉੱਤੇ ਕਿੰਨਾ ਅਸਰ ਹੈ ਪਿਆਰੇ ਮਹਾਂਪੁਰਸ਼ਾਂ ਦਾ ਸਾਸਨ। ਜਿਹੜੇ ਜਗਿਆਸੂ ਨੇ ਸਮੇਂ ਨਾਲ ਆਉਣਾ, ਅੱਗੇ ਆ ਕੇ ਬੈਠਣਾ, ਧਿਆਨ ਦੇ ਨਾਲ ਬਚਨ ਸੁਣਨੇ ਸਾਸ। ਉਹ ਛੋਟੀ ਉਮਰ ਦਾ ਬੱਚਾ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਆਉਂਦਾ, ਅੱਗੇ ਬੈਠਦਾ, ਧਿਆਨ ਨਾਲ ਬਚਨ ਸੁਣਦਾ, ਫਿਰ ਜਾਂਦਾ। ਅੱਜ ਜਦ ਭੋਗ ਪਏ ਤੇ ਗੁਰੂ ਮਹਾਰਾਜ ਨੇ ਉਸ ਬੱਚੇ ਨੂੰ ਬੁਲਾਇਆ, ਬੇਟਾ ਠਹਿਰ। ਹੁਣ ਗੁਰੂ ਮਹਾਰਾਜ ਤੇ ਜਾਣਦੇ ਹੈ ਸਾਡੇ ਭਲੇ ਵਾਸਤੇ, ਉਸ ਬੱਚੇ ਨੂੰ ਪੁੱਛਿਆ ਤਾਂ ਹੀ ਸਾਖੀਆਂ ਚੱਲੀਆਂ, ਬੇਟਾ ਤੇਰੀ ਉਮਰ ਦੇ ਬੱਚੇ ਪੈਰ ਪੈਰ ਦੇ ਚੜੇ ਤੱਕ ਨਹੀਂ ਉੱਠਦੇ, ਤੂੰ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਆਉਣਾ, ਅੱਗੇ ਬੈਠਣਾ, ਧਿਆਨ ਨਾਲ ਬਚਨ ਸੁਣਨਾ, ਇਹ ਤੈਨੂੰ ਕਿਵੇਂ ਸੋਝੀ ਆ ਗਈ? ਉਸ ਬੱਚੇ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਔਰ ਆਪ ਜੀ ਜਦੋਂ ਦੇ ਇਸ ਨਗਰ ਵਿੱਚ ਆਏ ਹੋ, ਮੈਂ ਇੱਕ ਦਿਨ ਤੀਸਰੇ ਪੈਰ ਦਾ ਦੀਵਾਨ ਚੱਲ ਰਿਹਾ ਸੀ, ਆਪ ਜੀ ਉਪਦੇਸ਼ ਦੇ ਰਹੇ ਸਨ, ਉੱਥੇ ਮੈਂ ਵਿਚਾਰ ਸੁਣੀ, ਦਿਨ ਤੇ ਪੈਰ ਪੈਰ ਤੇ ਘੜੀਆਂ, ਆਪ ਕਟੈ ਤਨ ਸ਼ੀਜੈ, ਕਾਲ ਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀ ਜਾਏ। ਐਸੀਆਂ ਵਿਚਾਰਾਂ ਸੁਣੀਆਂ। ਜਿਸ ਵੇਲੇ ਮੈਂ ਘਰ ਗਿਆ, ਮੇਰੀ ਮਾਂ ਕਹਿਣ ਲੱਗੀ, ਬੇਟਾ ਅੱਗ ਬਾਲ। ਮੈਂ ਮੋਟੀਆਂ ਲੱਕੜੀਆਂ ਚੁੱਲ੍ਹੇ ਵਿੱਚ ਰੱਖੀਆਂ, ਕਾਫੀ ਦੇਰ ਲੱਗ ਗਈ, ਅੱਗ ਬਲ ਨਹੀਂ ਰਹੀ। ਮਾਂ ਕਹਿਣ ਲੱਗੀ, ਬੇਟਾ ਅੱਗ ਇਸ ਤਰ੍ਹਾਂ ਨਹੀਂ ਬਲਣੀ, ਛੋਟੀਆਂ ਲੱਕੜੀਆਂ ਥੱਲੇ ਰੱਖ, ਫਿਰ ਅੱਗ ਲੱਗੇਗੀ। ਸੱਚੇ ਪਾਤਸ਼ਾਹ ਜਦ ਮੈਂ ਛੋਟੀਆਂ ਲੱਕੜੀਆਂ ਥੱਲੇ ਰੱਖੀਆਂ, ਪਹਿਲੀ ਵਾਰੀ ਅੱਗ ਲੱਗ ਗਈ। ਉਸ ਵੇਲੇ ਮੈਨੂੰ ਖਿਆਲ ਆਇਆ, ਜਿਵੇਂ ਮੋਟੀਆਂ ਲੱਕੜੀਆਂ ਨੂੰ ਅੱਗ ਬਾਅਦ ਚ ਲੱਗੀ ਛੋਟੀਆਂ ਨੂੰ ਪਹਿਲਾਂ, ਮੈਂ ਬੱਚਾ ਹਾਂ, ਕਿਤੇ ਐਸਾ ਨਾ ਹੋਵੇ ਕਾਲ ਮੈਨੂੰ ਪਹਿਲਾਂ ਖਾ ਜਾਵੇ। ਇੱਕ ਛੋਟੀ ਉਮਰ ਦਾ ਮਹਾਤਮਾ ਕਿਤੇ ਗਿਆ, ਕਿਸੇ ਘਰ ਜਾ ਕੇ ਆਵਾਜ਼ ਸਤਿਕਰਤਾਰ ਦੀ ਦਿੱਤੀ, ਉਹ ਬੀਬੀ ਉਸ ਮਹਾਤਮਾ ਨੂੰ ਕੁਛ ਦੇਣ ਵਾਸਤੇ ਬਾਹਰ ਆਉਂਦੀ ਹੈ ਕੋਈ ਵਸਤੂ ਲੈ ਕੇ। ਉਹ ਬੀਬੀ ਪਰਮੇਸ਼ਰ ਦੇ ਨਾਮ ਵਾਲੀ ਹੈ। ਉਹਨੇ ਉਸ ਬੱਚੇ ਨੂੰ, ਛੋਟੀ ਉਮਰ ਦੇ ਬੱਚੇ ਨੂੰ ਦੇਖ ਕੇ ਕਿਹਾ, ਬਾਲੇ ਅਜੋਂ ਸਵੇਰ, ਐ ਮਹਾਤਮਾ ਤੂੰ ਬਾਲਕ, ਤੇਰੀ ਉਮਰ ਹੈ, ਛੋਟੀ ਉਮਰ ਹੈ, ਅਜੋਂ ਸਵੇਰ, ਭਾਵ ਅਜੇ ਤੇਰਾ ਬਚਪਨ ਹੈ, ਤੂੰ ਹੁਣੇ ਸਾਧ ਬਣ ਗਿਆ, ਹੁਣੇ ਇਸ ਪਾਸੇ ਲੱਗ ਗਿਆ। ਤੇ ਉਸ ਬਾਲਕ ਸੰਤ ਨੇ ਕੀ ਜਵਾਬ ਦਿੱਤਾ, ਮਾਈ ਡਰ ਮਮ ਕਾਲ ਕਾ, ਮਾਈ ਮਮ ਡਰ ਕਾਲ ਕਾ, ਐ ਮਾਤਾ ਮੈਨੂੰ ਕਾਲ ਦਾ ਡਰ ਹੈ, ਕਾਲ ਦਾ ਡਰ। ਦੇਖੋ ਜਿਹਨਾਂ ਨੂੰ ਸੋਝੀ ਆਈ ਹੈ ਨਾ, ਉਹਨਾਂ ਨੂੰ ਤੇ ਕਾਲ ਦਾ ਡਰ ਬਚਪਨ ਵਿੱਚ ਵੀ ਹੈ। ਜਿਨ੍ਹਾਂ ਨੂੰ ਨਹੀਂ ਸੋਝੀ ਆਈ, ਸਾਹਿਬ ਕਹਿੰਦੇ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿੱਧ ਪਈ ਤਾਂ ਨਹਾ ਰਸ ਲੈਣਾ। ਉਹ ਕਾਲੇ ਲੰਘ ਕੇ ਤੌਲਿਆਂ ਦੀ ਵਾਰੀ ਆ ਗਈ ਆ, ਅਜੇ ਵੀ ਨੇ ਨਾਮ ਜਪਦਾ। ਲੰਘ ਗਏ ਤੌਲਿਆਂ ਦੀ ਵਾਰੀ, ਅਜੇ ਵੀ ਨਹੀਂ ਨਾਮ ਜਪਦਾ। ਲੰਘ ਗਿਆ, ਜਵਾਨੀ ਲੰਘ ਗਈ, ਬੁਢੇਪਾ ਆ ਗਿਆ, ਫਿਰ ਵੀ ਨਾਮ ਨਹੀਂ ਜਪਦਾ। ਬਚਪਨ ਦੇ ਵਿੱਚ ਸਾਧ ਸਿੰਘ ਜੀ ਅੱਗੇ ਨੂੰ ਧਿਆਨ ਹੈ। ਆਮ ਤੁਸੀਂ ਦੇਖੋ ਬੱਚੇ ਜਵਾਨੀ ਦੀਆਂ ਗੱਲਾਂ ਕਰਨਗੇ, ਅਸੀਂ ਆ ਬਣਾਂਗੇ, ਆ ਕਰਾਂਗੇ, ਆ ਕਰਾਂਗੇ। ਜਦੋਂ ਬੁਢੇਪਾ ਆ ਜਾਂਦਾ ਉਦੋਂ ਅੱਗੇ ਨੂੰ ਦੇਖਦਾ, ਅੱਗੇ ਨੂੰ ਦੇਖੇ ਤੇ ਸ਼ਮਸ਼ਾਨ ਘਾਟ ਨਜ਼ਰ ਆਉਂਦਾ, ਅੱਗੇ ਨੂੰ ਦੇਖੇ ਤੇ ਕਬਰ ਸਥਾਨ ਦਿਸਦਾ, ਮੌਤ ਨਜ਼ਰ ਆਉਂਦੀ ਹੈ। ਬਚਪਨ ਵਿੱਚ ਅੱਗੇ ਨੂੰ ਦੇਖਦਾ, ਬੁਢੇਪੇ ਵਿੱਚ ਪਿੱਛੇ ਨੂੰ ਦੇਖਦਾ। ਕਿਵੇਂ? ਆਮ ਜਿੰਨੇ ਬਜ਼ੁਰਗ ਨੇ ਉਹ ਪਿਛਲੀਆਂ ਗੱਲਾਂ ਕਰਨਗੇ। ਬਚਪਨ ਵਿੱਚ ਕਰਦਾ ਹੈ ਪੇਸ਼ੀ, ਬਹਿ ਆਹ ਕਰਨਾ, ਆਹ ਕਰਨਾ, ਆਹ ਕਰਨਾ। ਬੁਢੇਪੇ ਦੇ ਵਿੱਚ ਅਸੀਂ ਆਹ ਕਰਦੇ ਹੁੰਦੇ ਸੀ, ਆਹ ਕਰਦੇ ਸੀ, ਆਹ ਕਰਦੇ ਹੁੰਦੇ ਸੀ। ਉਹ ਕਹੋ ਭਾਈ ਰਾਤ ਸਾਰੀ ਬੈਠ ਕੇ ਨਾਮ ਜਪੋ, ਥੱਕੇ ਆ ਬਈ, ਨਹੀਂ ਜਪਿਆ ਜਾਂਦਾ। ਲੇਕਿਨ ਇਕੱਠੇ ਹੋਏ ਨਹੀਂ, ਸਾਰੀ ਸਾਰੀ ਰਾਤ ਗੱਲਾਂ ਕਰੀ ਜਾਣੀਆਂ, ਪਾਣੀ ਚ ਮਧਾਣੀ ਪਈ ਹੈ, ਪਾਈ ਜੋ ਪਏ। ਇਹ ਕਿਹੜਾ ਮੱਖਣ ਨਿਕਲਣਾ, ਨਾ ਉਹਨਾਂ ਗੱਲਾਂ ਦਾ ਕੋਈ ਮਤਲਬ। ਪੱਲੇ ਥਕੇਵਾਂ ਖੱਜਲ ਖਰਾਰੀ, ਖੱਪ ਖੱਪ ਮਰਨ ਵਾਲੀ ਗੱਲ ਹੈ। ਗੱਲ ਕਰਨੀ ਰੱਬ ਦੀ ਕਰੋ, ਜਾਗਣਾ ਹੈ ਉਹਦੀ ਯਾਦ ਜਾਗੋ। ਜਾਗਣਾ ਹਰ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਉਠਤ ਬੈਠਤ ਸੋਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਇਸ ਕਰਕੇ ਸਾਧ ਸੰਗਤ ਜੀ, ਸਮਾਂ ਨਿਕਲਦਾ ਜਾਂਦਾ ਹੈ। ਧਨ ਉਹ ਹਨ ਜਿਨ੍ਹਾਂ ਨੂੰ ਸੋਝੀ ਆ ਗਈ ਹੈ ਸਾਧ ਸੰਗਤ। ਉਹ ਜਿਹੜਾ ਛੋਟੀ ਉਮਰ ਦਾ ਬੱਚਾ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਆਇਆ ਮੈਂ ਛੋਟਾ ਹਾਂ, ਕਿਤੇ ਕਾਲ ਮੈਨੂੰ ਪਹਿਲਾਂ ਨਾ ਖਾ ਜਾਵੇ। ਜਿਵੇਂ ਵੱਡੀਆਂ ਲੱਕੜੀਆਂ ਨੂੰ ਅੱਗ ਬਾਅਦ ਚ ਲੱਗੀ, ਛੋਟੀਆਂ ਨੂੰ ਪਹਿਲਾਂ। ਉਸ ਵੇਲੇ ਤੋਂ ਮੈਂ ਅੰਮ੍ਰਿਤ ਵੇਲੇ ਆਪ ਜੀ ਦੇ ਦਰਬਾਰ ਵਿੱਚ ਆਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਬੱਚਾ ਨਹੀਂ ਤੂੰ ਬਜ਼ੁਰਗ ਹੈ। ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਨੇ ਇਸ ਗੁਰਸਿੱਖ ਨੂੰ ਭਾਈ ਤਾਰੂ ਪੋਪਟ ਲਿਖਿਆ। ਬਾਬਾ ਬੁੱਢਾ ਜੀ ਦਾ ਜ਼ਿਕਰ ਆਉਂਦਾ, ਉਹ ਵੀ ਬਚਪਨ ਚ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ। ਇਹ ਸਿੱਖ ਦਾ ਨਾਂ ਭਾਈ ਤਾਰੂ ਪੋਪਟ ਹੈ। ਸਾਹਿਬ ਕਹਿੰਦੇ ਤੂੰ ਬੱਚਾ ਨਹੀਂ ਤੂੰ ਬਜ਼ੁਰਗ ਹੈ। ਕਈਆਂ ਦੀ ਜ਼ਿੰਦਗੀ ਸਾਰੀ ਲੰਘ ਜਾਂਦੀ ਹੈ, ਅੱਗ ਹੋਰ ਵੀ ਬੱਚੇ ਬਾਲਦੇ ਹੋਣਗੇ ਪਰ ਉਹਨੂੰ ਸੋਝ ਹੀ ਨਹੀਂ ਆਈ। ਕਈਆਂ ਨੂੰ ਧੁੱਪੇ ਧੌਲੇ ਆ ਜਾਂਦੇ ਫਿਰ ਵੀ ਰੱਬ ਯਾਦ ਨਹੀਂ। ਤੇ ਤੂੰ ਧਨ ਹੈ, ਤੂੰ ਬੱਚਾ ਨਹੀਂ ਤੂੰ ਬਜ਼ੁਰਗ ਹੈ। ਬੱਚਾ ਕੌਣ ਹੈ? ਜਿਹੜਾ ਬੱਚਿਆਂ ਵਾਲੇ ਸਾਧਸੰਗ ਦੀ ਕੰਮ ਕਰਦਾ। ਦਸੂ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ, ਉਮਰ ਕਿੰਨੀ ਹੈ ਛੋਟੇ ਸਾਹਿਬਜ਼ਾਦੇ ਦੀ? 9 ਸਾਲ ਵੀ ਪੂਰੀ ਨਹੀਂ, 7 ਸਾਲ ਵੀ ਪੂਰੀ ਨਹੀਂ। ਕਿ ਉਹ ਬੱਚੇ ਸਨ ਪਿਆਰੇ? ਉਹ ਮਹਾਬਲੀ ਯੋਧੇ ਸਨ, ਬ੍ਰਹਮ ਗਿਆਨੀ ਸਨ, ਵੱਡੇ ਬਜ਼ੁਰਗ ਸਨ। ਉਹ ਛੋਟੀ ਉਮਰ ਚ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਇਸ ਕਰਕੇ ਜਿਨ੍ਹਾਂ ਨੂੰ ਸੋਝੀ ਆ ਗਈ ਉਹ ਧਨ ਹਨ। ਇੱਕ ਤਾਂ ਜੀਵਨ ਬਿਰਥਾ ਗਵਾ ਰਹੇ ਨੇ, ਉੱਥੇ ਤੇ ਜੀਵਨ ਨੂੰ ਤਰਕਾਰ ਪੈਂਦੀ। ਜਿਨ੍ਹਾਂ ਨੂੰ ਸੋਝੀ ਆ ਗਈ, ਗੁਰੂ ਵਾਲੇ ਬਣ ਕੇ ਸੇਵਾ ਸਿਮਨ ਕਰਦੇ ਹੈ, ਜੀਵਨ ਲੇਖੇ ਚ ਲਾਉਂਦੇ ਹੈ, ਉਹਨਾਂ ਦਾ ਲੋਕ ਵੀ ਪਰਲੋਕ ਵੀ ਸਹੇਲ ਹੈ। ਇਹੋ ਲੋਕ ਸੁਖੀ ਹੈ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ। ਇੱਕ ਨਾਂ ਨੂੰ ਸੋਝੀ ਆ ਗਈ ਹੈ, ਸੋਝੀ ਆ ਗਈ
ਹੈ, ਸੋਝੀ ਆ ਗਈ ਹੈ, ਇੱਕ ਨਾਂ ਨੂੰ ਸੋਝੀ ਆ ਗਈ ਹੈ,
ਇੱਕ ਨਾਂ ਨੂੰ ਸੋਝੀ ਆ ਗਈ ਹੈ, ਇੱਕ ਨਾਂ ਨੂੰ ਸੋਝੀ ਆ ਗਈ ਹੈ,
ਇੱਕ ਨਾਂ ਨੂੰ ਸੋਝੀ ਆ ਗਈ ਹੈ, ਇੱਕ ਨਾਂ ਨੂੰ ਸੋਝੀ ਆ ਗਈ ਹੈ।
ਇੱਕ ਫਿਰ ਦੇ ਬੇਪਰਵਾਹ, ਇੱਕ ਨਾਂ ਨੂੰ ਸੋਝੀ ਆ ਗਈ ਹੈ, ਇੱਕ ਨਾਂ ਨੂੰ ਸੋਝੀ ਆ ਗਈ ਹੈ,
ਫਿਰ ਦੇ ਬੇਪਰਵਾਹ, ਇੱਕ ਨਾਂ ਨੂੰ ਸੋਝੀ ਆ ਗਈ ਹੈ, ਇੱਕ ਨਾਂ ਨੂੰ ਸੋਝੀ ਆ ਗਈ ਹੈ।
ਇੱਕ ਫਿਰ ਦੇ ਬੇਪਰਵਾਹ, ਛੋਟੀ ਆ ਗਈ ਹੈ, ਇੱਕ ਨਾਂ ਨੂੰ ਛੋਟੀ ਆ ਗਈ ਹੈ,
ਛੋਟੀ ਆ ਗਈ ਹੈ, ਇੱਕ ਨਾਂ ਨੂੰ ਛੋਟੀ ਆ ਗਈ ਹੈ,
ਇੱਕ ਫਿਰ ਦੇ ਮੈਂ ਪਰਵਾਹ, ਇੱਕ ਨਾਂ ਨੂੰ ਛੋਟੀ ਆ ਗਈ ਹੈ, ਇੱਕ ਨਾਂ ਨੂੰ ਛੋਟੀ ਆ ਗਈ ਹੈ,
ਇੱਕ ਨਾਂ ਨੂੰ ਛੋਟੀ ਆ ਗਈ ਹੈ, ਇੱਕ ਨਾਂ ਨੂੰ ਛੋਟੀ ਆ ਗਈ ਹੈ,
ਇੱਕ ਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹ। ਆਓ ਹੁਣ ਸਾਧ ਸੰਗਤ ਜੀ, ਸਮਾਂ ਹੋ ਗਿਆ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਕੱਲ੍ਹ ਤੋਂ ਜਿਹੜੇ ਦੀਵਾਨ ਹਨ 11, 12, 13 ਰਾਤ ਦੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਸ਼ੌਂਕ ਨਗਰ ਨੇੜੇ ਹੀ ਹੈ। ਅਤਰਾਸ ਤੋਂ ਅੱਗੇ ਜਾ ਕੇ ਜਦੋਂ ਜਿੱਥੇ ਬੈਰੀ ਰਾਜ ਜਾਂਦਾ ਉਹਦੇ ਨੇੜੇ ਸ਼ੌਂਕ ਪਟਸ਼ ਨਗਰ ਸਿਉਂਕ ਪਿੰਡ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਤਿੰਨ ਦੀਵਾਨ ਸਮਾਂ ਰਾਤ ਨੂੰ 8 ਤੋਂ ਲੈ ਕੇ 11 ਵਜੇ ਤੱਕ। 14 ਤਰੀਕ ਨੂੰ ਥਰਮਲ ਪਲਾਂਟ ਉੱਥੇ ਸ਼ਾਮ ਨੂੰ 10 ਦਾ ਸਮਾਂ 7 ਵਜੇ ਤੋਂ ਲੈ ਕੇ ਤੇ 9 ਵਜੇ ਤੱਕ ਹੈ। ਸੋ ਇੱਕ ਦਿਨ ਦਾ ਪ੍ਰੋਗਰਾਮ ਹੈ ਥਰਮਲ ਪਲਾਂਟ ਜਿੱਥੇ ਭਾਈ ਜਸਵੰਤ ਸਿੰਘ ਜੀ ਪਹਿਲਾਂ ਹੁੰਦੇ। 15 ਤਰੀਕ ਨੂੰ ਮੁਕਤਸਰ ਸਾਹਿਬ ਦੇ ਨੇੜੇ ਚਮੇਲ ਵਾਲੀ ਨਗਰ ਜਿਹੜੇ ਮਾਸਟਰ ਬਿਕਰਮ ਸਿੰਘ ਜੀ ਬਹੁਤ ਸਾਲਾਂ ਤੋਂ ਜੁੜੇ ਹੋਏ, ਇਲਾਕੇ ਵਿੱਚ ਵੀ ਹਰ ਸਾਲ ਸਮਾਗਮ ਕਰਾਉਂਦੇ, ਸਰੀਰ ਕਾਫੀ ਦੇਰ ਤੋਂ ਬਿਮਾਰ ਰਹਿੰਦਾ ਸੀ, ਸਾਰੇ ਹੈਰਾਨ ਸਨ ਵੀ ਪਤਾ ਨਹੀਂ ਕਿਵੇਂ ਸਮਾਂ ਇਹਦਾ ਨਿਕਲ ਰਿਹਾ, ਪਰ ਚੜ੍ਹਦੀ ਕਲਾ ਵਿੱਚ ਪ੍ਰਵਾਹ ਨਹੀਂ ਸੀ ਕਰਦੇ ਔਰ ਇਲਾਕੇ ਦੇ ਵਿੱਚ ਸਮਾਗਮ ਕਰਾਉਂਦੇ। ਹੁਣ ਪਹਿਲਾਂ ਸਕੂਲ 'ਚ ਲੱਗਦੇ ਫਿਰ ਮੰਡੀ ਵਿੱਚ, ਤਾਂ ਉਹ ਥੋੜ੍ਹੇ ਦਿਨ ਪਹਿਲਾਂ ਚੜ੍ਹਾਈ ਕਰ ਗਏ ਨੇ। ਉਹਨਾਂ ਦਾ ਜਿਹੜਾ ਦੁਸਹਿਰਾ ਹੈ, ਭੋਗ ਹੈ, ਜੋ ਅੰਤਿਮ ਅਰਦਾਸ ਹੈ, ਉਹ 15 ਤਰੀਕ ਨੂੰ ਚਮੇਲ ਵਾਲੀ ਹੈ। ਸੋ ਉੱਥੇ ਹੈ 10 ਦਾ ਪ੍ਰੋਗਰਾਮ। 17 ਤਰੀਕ ਨੂੰ ਐਤਵਾਰ ਦਾ ਜਿਹੜਾ ਦਿਨ ਹੈ, ਅਸੀਂ ਪਹਿਲਾਂ ਆਪਣੇ ਮਹਾਂਪੁਰਸ਼ਾਂ ਦਾ ਪਵਿੱਤਰ ਜਨਮ ਦਿਹਾੜਾ 17 ਤੋਂ ਬਾਅਦ ਜਿਹੜਾ ਐਤਵਾਰ ਆਇਆ ਕਰਦਾ ਉਸ ਦਿਨ ਇੱਥੇ ਮਨਾਇਆ ਕਰਦੇ ਸੀ। ਇਸ ਵਾਰ ਐਤਵਾਰ ਹੀ 17 ਜੂਨ ਨੂੰ ਆ ਰਿਹਾ। ਸੋ ਸਾਰੀ ਸੰਗਤ ਨੇ ਫੈਸਲਾ ਕੀਤਾ, ਵਿਚਾਰ ਕੀਤੀ ਕਿ ਉਸ ਐਤਵਾਰ ਨੂੰ ਮਹਾਂਪੁਰਸ਼ਾਂ ਦਾ ਇਹ ਪਵਿੱਤਰ ਜਨਮ ਦਿਹਾੜਾ ਮਨਾਇਆ ਜਾਵੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, 5-5, 10-10 ਨਾਲ ਲੈ ਕੇ ਆਉਣੇ ਹੈ ਭਾਈ, ਜਗ੍ਹਾ ਜਗ੍ਹਾ ਸਵਾਰੀਆਂ ਲੱਗ ਜਾਣਗੀਆਂ, ਦੂਰ ਦੂਰ ਤੋਂ ਸੰਗਤ ਆ ਰਹੀ ਹੈ। ਪ੍ਰੋਗਰਾਮ ਸਵੇਰੇ 10 ਵਜੇ ਇੱਥੇ ਸ਼ੁਰੂ ਹੋ ਜਾਣਾ ਕਿਉਂਕਿ ਜਥੇ ਬਹੁਤ ਨੇ। ਗੁਰਬਾਣੀ ਦੇ ਰਸਪਿਨੇ ਕੀਰਤਨ ਵੀ ਹੋਣੇ ਹੈ, ਧਾਰਨਾ ਵਾਲਾ ਵੀ ਕੀਰਤਨ ਹੋਣਾ, ਕਥਾ ਵੀ ਹੋਣੀ ਹੈ, ਲੈਕਚਰ ਵੀ, ਗੀਤ ਵੀ, ਕਵਿਤਾ ਵੀ। ਉਹ ਭਾਈ ਮੱਖਣ ਸਿੰਘ ਮਨੀਲੇ ਬਾਰੇ ਉਹ ਆ ਰਹੇ ਨੇ, ਭਾਈ ਪਾਲ ਸਿੰਘ ਸਨੇਹੀ ਹੈ, ਇਸ ਤਰ੍ਹਾਂ ਬਹੁਤ ਸੋਹਣੇ ਸਾਜਾਂ ਨਾਲ ਗੀਤ ਵੀ ਜਿਹੜੇ ਨੇ ਉਹ ਧਾਰਮਿਕ ਗਾਏ ਜਾਣੇ। ਹੋਰ ਵੀ ਜਥੇ ਜਿਹੜੇ ਨੇ ਇੱਥੇ ਆ ਰਹੇ ਹਨ। ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ, ਆਪਣੀਆਂ ਨੇ ਇੱਥੇ 10 ਵਜੇ ਪਹੁੰਚਣਾ। ਲੰਗਰ ਤਾਂ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਜਾਂਦਾ ਔਰ ਉਸ ਦਿਨ ਵੀ ਆਇਆ ਸਭ ਲੰਗਰ ਛੱਕ ਛੱਕ ਕੇ ਗੁਰਦੁਆਰ 'ਚ ਟਾਈਮ ਨਾਲ ਸਜੋ ਔਰ ਆਪਣੇ ਜਿੰਨੇ ਜਥੇ ਹੈ ਜਿਨ੍ਹਾਂ ਨੇ ਸਮਾਂ ਲਾਉਣਾ, ਵੈਸੇ ਤਾਂ ਕਰੀਬ ਯਾਦ ਪਰ ਫੇਰ ਵੀ ਉਹ ਭਾਈ ਜਸਵੰਤ ਸਿੰਘ ਸ਼ਾਇਦ ਅੱਜ ਨਹੀਂ ਆਏ, ਭਾਈ ਸੁਖਿੰਦਰ ਸਿੰਘ ਜੀ ਦੇ ਕੋਲ ਨਾਂ ਲਿਖਾਓ। ਕਿਸੇ ਵੱਡੇ ਨੇ ਛੋਟੇ ਨੇ ਗੀਤ ਕਵਿਤਾ ਬੋਲਣਾ ਤੇ ਭਾਈ ਉਹ ਵੀ ਤੁਸੀਂ ਨਾਂ ਲਿਖਾ ਦਿਓ, ਕਿਉਂਕਿ ਕਈ ਵਾਰ ਪਹਿਲਾਂ ਨਾਂ ਨਹੀਂ ਲਿਖਾਏ ਹੁੰਦੇ ਔਰ ਜਦ 1:30 ਵੱਜਦਾ ਫੇਰ ਉਹ ਨਾਂ ਆਉਂਦੇ। ਜਾਂ ਤੇ ਹੈ ਵੀ ਮੈਂ 10 ਤੋਂ 12 ਟਾਈਮ ਲਾ ਲਾਂਗਾ, 12 ਵਜੇ ਆਪਾਂ ਗੀਤ ਸ਼ੁਰੂ ਕਰ ਦਿਆਂਗੇ ਭਾਈ, ਜਾਂ ਤੇ ਫਿਰ ਇਸ ਤਰ੍ਹਾਂ ਆਪਾਂ ਕਰ ਲਈਏ, ਫਿਰ ਇਸ ਤਰ੍ਹਾਂ ਜਦੋਂ 1:30 ਵੱਜ ਜਾਂਦਾ ਫਿਰ ਨਾਂ ਆਉਂਦੇ ਹੈ। ਸੋ ਇਸ ਕਰਕੇ ਉਹ ਸੈਟਿੰਗ ਕਰਨੀ ਹੈ ਤਾਂ ਕਿ ਸਾਰਿਆਂ ਨੂੰ ਕਿਸੇ ਨੇ ਵੀ ਜਿੰਨੇ ਜਿੰਨੇ ਬੋਲਣਾ ਉਹ ਅਰਦਾਸ ਤੋਂ ਬਾਅਦ ਆਪਣੇ ਨਾਂ ਲਿਖਾਓ ਔਰ ਬਹੁਤ ਸੁਹਾਵਣਾ ਪ੍ਰੋਗਰਾਮ ਜਿਹੜਾ ਹੈ ਉਸ ਦਿਨ ਸਤਸੰਗ ਜੀ ਹੋਣਾ। ਮੈਨੂੰ ਉਹਨਾਂ ਨੇ ਫੋਨ 'ਤੇ ਦੱਸਿਆ ਵੀ ਸਾਡੇ ਸਾਰੇ ਸਾਜੀ ਦੂਸਰੇ ਆ ਰਹੇ ਨੇ, ਤਾਂ ਕਿ ਉਹਨਾਂ ਨੇ ਫਿਰ ਗੀਤ ਵੀ ਮੈਨੂੰ ਕਿਹਾ ਵੀ ਕਿਹੜੇ ਅਸੀਂ ਤਿਆਰ ਕਰੀਏ, ਉਹ ਵੀ ਫੋਨ 'ਤੇ ਸਾਰੇ ਉਹਨਾਂ ਨੇ ਸੁਣਾਏ ਹੈ। ਜਿਹੜੀ ਸੈਟਿੰਗ ਕਰਨੀ ਸੀ ਮੈਂ ਦੱਸ ਦਿੱਤੀ ਵੀ ਤੁਸੀਂ ਇਹ ਨਹੀਂ ਬੋਲਣਾ, ਇਸ ਤਰ੍ਹਾਂ ਬੋਲਣਾ, ਕਿਉਂਕਿ ਉਹ ਜਿੰਨੇ ਵੀ ਉਹਨਾਂ ਦੇ ਗੀਤ ਨੇ ਨਾ ਉਹ ਭਾਈ ਵਰਿੰਦਰ ਸਿੰਘ ਪਹਿਲਾਂ ਬਾਹਰੋਂ ਲਿਖਦੇ ਆ ਫਿਰ ਮੇਰੇ ਕੋਲ ਆਉਂਦੇ ਆ, ਉਹ ਸਥਾਈ ਅੰਤਰਾ ਸਾਰਾ ਮੈਂ ਕੱਟ ਕੇ ਫਿਰ ਸੈੱਟ ਕਰਨਾ ਵੀ ਤੁਸੀਂ ਇਸ ਤਰ੍ਹਾਂ ਨਹੀਂ। ਆਪਾਂ ਗੀਤ ਉਹ ਜਿਹਦੇ ਵਿੱਚ ਗੁਰੂ ਪਰਮੇਸ਼ਰ ਦੀ ਸ਼ਿਵ ਸਲਾਹ, ਮਹਾਂਪੁਰਸ਼ਾਂ ਦਾ ਸਤਿਕਾਰ, ਹਰ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਕਿ ਗੁਰੂ ਸੱਚੇ ਪਾਤਸ਼ਾਹ ਦਾ ਅੱਧ ਸਤਿਕਾਰ ਗੁਰਮਤਿ ਦੀ ਗੱਲ ਹੋਵੇ। ਗੀਤਾਂ ਦੇ ਵਿੱਚ ਵੀ ਉਹਨਾਂ ਮਹਾਂਪੁਰਸ਼ਾਂ ਦੇ ਜਿਹੜੇ ਗੀਤ ਹੈ ਵੀ ਉਹਨਾਂ ਨੇ ਸ਼ਬਦ ਗੁਰੂ ਨਾਲ ਜੋੜਿਆ, ਖੰਡੇ ਬੱਟ ਦਾ ਅੰਮ੍ਰਿਤ ਛਕਾਇਆ, ਉਹਨਾਂ ਦੀ ਯਾਦ ਹਰ ਦੇ ਵਿੱਚ ਵੱਸਦੀ ਹੈ। ਇਸ ਤਰ੍ਹਾਂ ਦੇ ਗੀਤ ਜਿਹੜੇ ਸੀ ਉਹਨਾਂ ਨੂੰ ਮੈਂ ਲੈਣਾ, ਕਿਉਂਕਿ ਆਹ ਤੁਸੀਂ ਇਸ ਤਰ੍ਹਾਂ ਕਰਕੇ ਕਰੋ। ਉਹਨਾਂ ਨੇ ਵੀ ਤਿਆਰੀ ਕੀਤੀ ਹੈ, ਹੋਰ ਵੀ ਤੁਹਾਡੇ 'ਚ ਬਹੁਤ ਸਾਰਿਆਂ ਨੇ ਤਿਆਰੀਆਂ ਕੀਤੀਆਂ ਹੋਣਗੀਆਂ। ਉਹ ਵੀ ਜਿਹੜੀ ਤੇ ਗੁਰਬਾਣੀ ਹੈ ਇਹਦੇ 'ਤੇ ਸਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਕੋਈ ਪੜ੍ਹੋ। ਜਿਹੜੇ ਕਿਸੇ ਨੇ ਗੀਤ ਕਵਿਤਾ ਪੜ੍ਹਨੇ ਹੈ ਉਹ ਸਾਨੂੰ ਪਹਿਲਾਂ ਜ਼ਰੂਰ ਸੁਣਾ ਦਿਓ ਸਾਧ ਸੰਗਤ 'ਚ, ਜ਼ਰੂਰੀ ਕਿਸੇ ਨੂੰ, ਖਾਸ ਭਾਈ ਜਸਵੰਤ ਸਿੰਘ ਨੂੰ, ਭਾਈ ਸੁਖਿੰਦਰ ਸਿੰਘ ਨੂੰ ਜਾਂ ਸਾਨੂੰ। ਇਸ ਕਰਕੇ ਕਿਉਂਕਿ ਅਸੀਂ ਹਰ ਗੱਲ ਜਿਹੜੀ ਹੈ ਕਿ ਗੀਤ ਵਿੱਚ ਵੀ ਗੁਰਮਤਿ ਹੀ ਹੋਵੇ ਸਾਧ ਸੰਗਤ ਜੀ, ਇਸ ਕਰਕੇ ਬੇਨਤੀ ਹੈ ਆਪ ਜੀ ਸਾਰੀ ਸੰਗਤ ਨੇ ਐਤਵਾਰ ਨੂੰ 10 ਵਜੇ ਇੱਥੇ ਪਹੁੰਚਣ ਦੀ ਖੇਚਲ ਕਰਨੀ ਹੈ। ਸਾਰੇ ਜਥੇ ਆਉਣਗੇ ਆਪਾਂ ਪੂਰਾ ਦਸ ਤੋਂ ਲੈ ਕੇ 4 ਵਜੇ ਤੱਕ ਆਪਾਂ ਨੰਦ ਮਾਣੀਏ। ਮਹਾਂਪੁਰਸ਼ਾਂ ਦਾ ਇਹ ਪਵਿੱਤਰ ਜਨਮ ਦਿਹਾੜਾ ਜਿਹੜਾ ਹੈ ਉਹ ਸਤਿਸੰਗ ਜੀ ਆਪਾਂ ਮਨਾਉਣਾ। ਅਗਲੀ ਬੇਨਤੀ ਮੈਂ ਕਰਾਂ, ਇਹ ਭਾਈ ਸੁਖਵਿੰਦਰ ਸਿੰਘ ਨੇ ਜਿਹੜੀ ਮੇਰੇ ਬਾਰੇ ਬੇਨਤੀ ਕਰਨੀ ਹੈ ਵੀ ਮੈਂ ਆਪਣਾ ਜਨਮ ਦਿਹਾੜਾ ਨਹੀਂ ਮਨਾਉਣ ਦੇਣਾ, ਇਹ ਮੇਰੀ ਬੇਨਤੀ ਹੈ। ਜੇ ਤੁਸੀਂ ਮਨਾਇਆ ਮੈਂ ਇੱਥੋਂ ਚਲੇ ਜਾਣਾ ਉਸ ਦਿਨ, ਇਹ ਮੇਰੀ ਬੇਨਤੀ ਹੈ। ਮਹਾਂਪੁਰਸ਼ਾਂ ਦਾ ਮਨਾਉਣਾ ਹੈ ਅਤੇ ਜੇ ਤੁਸੀਂ ਰੱਖ ਲਿਆ ਤੁਸੀਂ ਮਨਾ ਲਿਓ, ਮੈਂ ਕਿਤੇ ਲੰਬੇ ਚਲਾ ਜਾ। ਕਿਉਂਕਿ ਮੈਂ ਆਪਣੇ ਹੁੰਦਿਆਂ ਹੀ ਇਹ ਗੱਲ ਕਰਨੀ ਹੈ, ਸਰੀਰ ਦੇ ਹੁੰਦਿਆਂ ਅਸੀਂ ਮਹਾਂਪੁਰਸ਼ ਆਪਣੇ ਪਿਆਰੇ ਨੇ ਗੁਰੂ ਸਾਹਿਬ ਦੇ ਆਪਾਂ ਦਿਹਾੜੇ ਗੁਰਪੁਰਬ ਮਨਾਉਣੇ ਹੈ। ਮੈਂ ਇੱਥੋਂ ਤੱਕ ਵੀ ਵਿਚਾਰ ਕਰ ਰਿਹਾ ਕਿ ਵੇਖੋ ਇਸ ਤਰ੍ਹਾਂ ਬਰਸੀਆਂ ਪਤਾ ਨਹੀਂ ਕਿੰਨੀਆਂ ਆਏ ਜਾਣਗੀਆਂ। ਆਪਾਂ ਇੱਕ ਮਹਾਂਪੁਰਸ਼ ਦੀ ਯਾਦ ਬਸ ਉਹਦੇ ਵਿੱਚ ਸਾਰੀਆਂ ਯਾਦਾਂ ਆ ਜਾਂਦੀਆਂ, ਸਾਰੇ ਮਹਾਂਪੁਰਸ਼ਾਂ ਦੀ ਇੱਕ ਮਹਾਂਪੁਰਸ਼ਾਂ ਦੇ ਇੱਕੋ ਯਾਦ ਦਿਹਾੜਾ, ਉਹਦੀ ਸਾਰੀਆਂ ਯਾਦਾਂ ਜਿਹੜੀਆਂ ਆ ਜਾਂਦੀਆਂ। ਇਸ ਕਰਕੇ ਸਤਿਸੰਗ ਜੀ ਮੇਰੀ ਬੇਨਤੀ ਹੈ, ਕਿਉਂਕਿ ਜੇ ਮੈਂ ਚੁੱਪ ਰਹਿਣਾ, ਰਾਤ ਉੱਥੇ ਰੋਸ਼ਨਪੁਰ ਚੁੰਗੀ ਆ, ਉੱਥੇ ਬਹੁਤ ਕੱਟ ਸੀ ਇਲਾਕੇ ਦਾ, ਸੋ ਉੱਥੇ ਉਹ ਬੋਲਦੇ ਸੀ, ਵਿੱਚ ਇਹ ਬੋਲ ਦਿੱਤਾ ਗਿਆ ਜੀ ਇਹੋ ਜਿਹੇ ਮਹਾਂਪੁਰਸ਼ ਕਿਤੇ ਲੱਭਣੇ ਨਹੀਂ ਜੀ, ਇਹ ਤਾਂ ਇਹੋ ਜਿਹਾ ਕੋਈ ਹੋਣਾ ਨਹੀਂ ਜਿਹਾ, ਮੈਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਹਾਂ ਇੱਕ ਗੱਲ ਹੈ, ਉਹ ਜਿਹੜਾ ਇਹੋ ਜਿਹਾ ਸ਼ਬਦ ਹੈ ਇਹਨਾਂ ਵਰਗਾ ਕੋਈ ਹੋਣਾ ਨਹੀਂ, ਇੱਕ ਦੋ ਅੱਖਰ ਪਾ ਲਓ ਉਹ ਕਹਿੰਦੇ ਮਾੜਾ, ਇਹ ਕਹਿੰਦੇ ਇਹਦੇ ਵਰਗਾ ਮਾੜਾ ਕੋਈ ਨਹੀਂ ਹੋਣਾ, ਉਹ ਮੈਨੂੰ ਮਨਜ਼ੂਰ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਤ ਨਾਨਕ ਤਾਰੇ ਸੋਏ, ਜੇ ਆਹ ਦੋ ਅੱਖਰ ਐਡ ਕਰ ਲਓ ਕਹੀ ਜਾਓ ਮੈਨੂੰ ਮਨਜ਼ੂਰ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ, ਮੈਂ ਅਰਦਾਸ ਬੇਨਤੀ ਤੁਹਾਨੂੰ ਕਰਨਾ, ਕਿਉਂਕਿ ਮੈਂ ਅਰਦਾਸ ਕਰਨਾ ਸੱਚੇ ਪਾਤਸ਼ਾਹ ਅੱਗੇ ਵੀ ਸੱਚੇ ਪਾਤਸ਼ਾਹ ਕਿਰਪਾ ਰੱਖੋ ਇਹ ਸਵਾਸ ਲੇਖੇ ਵਿੱਚ ਲੱਗ ਜਾਣ। ਮੈਂ ਜਦੋਂ ਮਹਾਂਪੁਰਸ਼ਾਂ ਦੇ ਦੁਸਹਿਰਾ ਸੀ ਨਾ, ਦਸਤਾਰਬੰਦੀ ਹੋਈ ਸੀ, ਉਦੋਂ ਵੀ ਇੱਕ ਬੇਨਤੀ ਕੀਤੀ ਸੀ ਕਿ ਕੀਰਤਨ ਸੋਹਲੇ ਦਾ ਪਾਠ ਕਰਨ ਤੋਂ ਬਾਅਦ ਮੇਰੀ ਰੋਜ਼ ਦੀ ਜਿਹੜੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਜੇ ਤਾਂ ਮੈਂ ਤੇਰਾ ਬਣ ਕੇ ਰਹਿਣਾ ਤਾਂ ਮੈਨੂੰ ਜ਼ਿੰਦਗੀ ਚਾਹੀਦੀ ਏ, ਨਹੀਂ ਤੇ ਮੇਰੇ ਸਵਾਸ ਕਿਸੇ ਨਾਮ ਜਪਣ ਵਾਲੇ ਨੂੰ ਦੇ ਦਿਓ। ਬਸ ਮੇਰੀ ਇਹ ਅਰਦਾਸ ਆਖਰੀ ਹੁੰਦੀ ਹੈ ਰੋਜ਼, ਕਿਉਂ ਇਹ ਜ਼ਿੰਦਗੀ ਤਿਲਕਣ ਬਾਜੀ ਹੈ, ਆਖਰੀ ਸਵਾਸ ਤੇ ਵੀ ਬਾਜੀ ਲੱਗ ਜਾਂਦੀ ਹੈ। ਕਬੀਰ ਗਰਭ ਨਾ ਕੀਤੀ ਹੈ ਰੰਕ ਨਾ ਹੱਸੀ ਹੈ ਕੋਏ, ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ, ਅਜੇ ਤੇ ਜੀਵ ਰੂਪੀ ਬੀੜੀ ਸਮੁੰਦਰ ਚ ਹੈ ਪਿਆਰਿਓ ਕੀ ਪਤਾ। ਇਸ ਕਰਕੇ ਅਰਦਾਸ ਸਾਨੂੰ ਕਰਨੀ ਚਾਹੀਦੀ ਹੈ, ਆਖਰੀ ਸਵਾਸ ਤੇ ਵੀ ਬਾਜੀ ਲੱਗ ਜਾਂਦੀ ਹੈ ਤੇ ਅਸੀਂ ਸੱਚੇ ਪਾਤਸ਼ਾਹ ਤੇ ਭਰੋਸਾ ਕਰ ਸਕਦੇ ਕਰੀਏ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਸਾਡਾ ਜੀਵਨ ਸਫਲ ਹੋਣਾ, ਜੇ ਅਸੀਂ ਆ ਕੇ ਅਸੀਂ ਆ ਹਜੇ ਹਾਂ, ਨਾ ਨਾ ਬਿਲਕੁਲ ਨਹੀਂ ਸਰ। ਵਡਿਆਈ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਹਨਾਂ ਪਿਆਰੇ ਮਹਾਂਪੁਰਸ਼ਾਂ ਦੀ, ਅਸੀਂ ਸਾਰੇ ਸੇਵਾਦਾਰ। ਅਰਦਾਸ ਵਿੱਚ ਜਦੋਂ ਕਹਿੰਦੇ ਕਿ ਜੇ ਮਹਾਂਪੁਰਸ਼ਾਂ ਨੇ ਕੀਰਤਨ ਕੀਤਾ ਮੈਂ ਬੰਦ ਕਰਾਂ, ਇਹ ਬਚਨ ਨਹੀਂ ਕਹਿਣਾ ਬਿਲਕੁਲ। ਅਸੀਂ ਤੁਹਾਡੇ ਅਸੀਂ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਆਪ ਜੀ ਦੇ ਸੇਵਕਾਂ ਨੇ ਕੀਰਤਨ ਕੀਤਾ, ਅਸੀਂ ਮਹਾਂਪੁਰਸ਼ ਨਹੀਂ, ਅਸੀਂ ਸੇਵਾ ਹਾਂ, ਸੇਵਾਦਾਰ। ਸੇਵਕ ਵੀ ਬਣ ਜਾਈਏ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਮੈਂ ਇਹ ਅੰਦਰੋਂ ਬੇਨਤੀ ਸਤਿਸੰਗ ਜੀ ਕਰ ਰਿਹਾ ਹਾਂ, ਆਪਣਾ ਆਪਣੇ ਮਹਾਂਪੁਰਸ਼ਾਂ ਦਾ ਦਿਹਾੜਾ ਮਨਾਉਣਾ, ਇੱਕ ਦੀ ਯਾਦ ਵਿੱਚ ਸਾਰੀਆਂ ਹੀ ਸਤਿਸੰਗ ਯਾਦਾਂ ਹਨ, ਹੋਈਆਂ ਪੁਲਾਂ ਦੀ ਖਿਮਾ ਕਰਨੀ, ਪਿਆਰ ਔਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਸ਼ਬਦ ਤੰਗਾਵੋ ਹਰੀ ਤੇਰਾ ਮੰਡਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਸਭੇ ਸਾਰਾ, ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨੁਸ਼ਾਏ, ਸਾਡਾ ਨਾਮ ਮੇਰਾ ਆਧਾਰ ਸਾਡਾ ਨਾਮ ਆਧਾਰ ਮੇਰਾ ਜਿਨ ਹਾਂ ਸਭ ਜਵਾਈਆਂ ਕਰ ਦੋਸ਼ੇ ਨਾਮ ਹਰ ਕਹਿਲਾ ਕੇ ਪਾਣ ਬ੍ਰਹਮ ਪ੍ਰਭ ਪਾਇਆ ਉਤਰੇ ਸਰਲ ਵਸੂਰੇ ਸਤਿਗੁਰ ਹੈ ਭਰਪੂਰੇ
ਨਾਨਕ ਗੁਰ ਚਰਨ ਲਾਗੇ ਵਾਗੇ ਅਨਹਦ ਸੂਰੇ
ਦਿਵਸ ਰਾਤ ਤੋਂ ਤਾਈ ਦਾਇਆ ਖੇਲਾ ਸਰਵ ਜਗਤ ਜਿੰਨੀ ਨਾਮ ਧਿਆਇਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰ ਰਾਇ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ तन है तन है तन है गुरु गोबिंद सिंह साहब तन है तन है तन है तन है गुरु ग्रंथ साहिब जी तन है
गुरु ग्रंथ साहिब जी तन
तन है तन है तन है तेरा पंथ खालसा तन है तन है तन है तेरी साध संगत जी तन है सतनाम श्री वाहिगुरु बोल वाहिगुरु 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 बोल
सतनाम श्री वाहिगुरु 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 बोल
वाहिगुरु बोल कदे ना वाहिगुरु बोल कदे ना डोल
वाहिगुरु बोल कदे ना वाहिगुरु बोल कदे ना डोल
वाहिगुरु वाहिगुरु बोल प्यारिया तेरा मिठड़ा लगेगा बोल प्यारिया
वाहिगुरु वाहिगुरु बोल प्यारिया तेरा मिठड़ा लगेगा बोल प्यारिया
वाहिगुरु वाहिगुरु बोल प्यारिया तेरा प्यारा लगेगा बोल प्यारिया
वाहिगुरु बोल प्यारिया तेरा प्यारा लगेगा बोल प्यारिया
वाहिगुरु वाहिगुरु बोल प्यारिया तेरा कृष्णा लगेगा बोल प्यारे